ਸਤਨਾਮ ਵਾਹਿਗੁਰੂ ਸਾਹਿਬ ਜੀਓ ਪੈਰੋਂ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲ ਹੈ ਅਧਿਕਾਈ ਮਰ ਮਰ ਜੰਮ ਹੈ ਠੌਰ ਨਾ ਪਾਵੇ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੋ ਬੁਝਾਈ ਹਉ ਮੈਂ ਰੋਗ ਜਗਤ ਉਪਾਇਆ ਬਿਨ ਸ਼ਬਦ ਰੋਗ ਨਾ ਜਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪ੍ਰਕਾਸ਼ ਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਚੱਲ ਰਹੀ ਲੜੀਵਾਰ ਵਿਚਾਰ 1130 ਅੰਗ ਉੱਪਰ ਭੈਰੋ ਰਾਗ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸ਼ਬਦ ਹਨ। ਅਤਿ ਪਾਵਨ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕਰਕੇ ਜੋ ਅਰਥ ਦਮਦਮਾ ਸਾਹਿਬ ਦੀ ਧਰਤੀ ਤੇ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿਚ ਬੇਨਤੀ ਹੈ ਆਪ ਜੀ ਕਿਰਪਾ ਕਰਕੇ ਗੁਰਮਤ ਅਨੁਸਾਰ ਅਰਥ ਬਖਸ਼ਿਸ਼ ਕਰੋ। ਸਤਿਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਭੈਰੋਂ ਮਹੱਲਾ ਤੀਜਾ ਘਰ ਦੂਜਾ ਭੈਰੋਂ ਰਾਗ ਵਿਚ ਤੀਸਰੇ ਪਾਤਸ਼ਾਹ ਦੇ ਦੂਜੇ ਘਰ ਵਿਚ ਸ਼ਬਦ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਪ੍ਰਕਾਸ਼ ਰੂਪ ਸਰਵ ਪ੍ਰਕਾਸ਼ਕ ਧੁਨੀ ਸਰੂਪ ਹੈ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹਦੇ ਨਾਲ ਨਾਤਾ ਜੁੜਦਾ ਹੈ। ਹਜ਼ੂਰ ਫਰਮਾਨ ਕਰਦੇ ਹਨ ਦੁਬਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲ ਹੈ ਅਧਿਕਾਈ ਧਰਮ ਦੇ ਮਾਰਗ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਟਾਈਮ ਖਰਾਬ ਕਰਦੀ ਹੈ ਚੀਜ਼ ਉਹ ਹੈ ਦੁਬਦਾ। ਦੁਬਦਾ ਦਾ ਮਤਲਬ ਹੁੰਦਾ ਹੈ ਕਿ ਮਨ ਲਗਾਤਾਰ ਫੈਸਲੇ ਬਦਲਦਾ ਰਹਿੰਦਾ ਹੈ। ਇੱਕ ਫੈਸਲਾ ਕਰਦਾ ਹੈ ਫਿਰ ਉਹਨੂੰ ਵਿੱਚ ਹੀ ਛੱਡ ਦਿੰਦਾ ਹੈ ਫਿਰ ਹੋਰ ਪਾਸੇ ਤੁਰ ਪੈਂਦਾ ਫਿਰ ਹੋਰ ਪਾਸੇ ਤੁਰ ਪੈਂਦਾ ਫਿਰ ਸੰਸਾਰ ਵਿੱਚ ਆ ਜਾਂਦਾ ਹੈ ਫਿਰ ਵੈਰਾਗੀ ਹੋ ਜਾਂਦਾ ਫਿਰ ਸੰਸਾਰ ਵਿੱਚ ਇਸ ਤਰ੍ਹਾਂ ਟਾਈਮ ਜਨਮ ਲੱਗ ਜਾਂਦੇ ਹਨ। ਇਹ ਇੱਕ ਰੋਗ ਹੈ ਦਵੈਤ ਦਾ ਮਨ ਦਾ ਅੱਗੇ ਪਿੱਛੇ ਭੱਜਣਾ ਡੋਲਣਾ ਡਗਮਗ ਕਰੀ ਜਾਣਾ। ਤਾਂ ਮਹਾਰਾਜ ਨੂੰ ਕਿਸੇ ਪੁੱਛਿਆ ਮਹਾਰਾਜ ਇਹ ਲੋਕ ਜਿਹੜੇ ਸੰਸਾਰ ਦੇ ਹਨ ਇਹ ਆਪ ਜੀ ਦੇ ਦੱਸੇ ਮਾਰਗ ਦੇ ਉੱਤੇ ਕਾਮਯਾਬ ਕਿਉਂ ਨਹੀਂ ਹੁੰਦੇ। ਮਹਾਰਾਜ ਕਹਿੰਦੇ ਹਨ ਕਿ ਦੁਬਦਾ ਦੇ ਰੋਗ ਨਾਲ ਫਸੇ ਹੋਏ ਹਨ ਕਦੀ ਸੰਸਾਰ ਨਾਲ ਵੱਲ ਭੱਜਦੇ ਹਨ ਕਦੀ ਨਾਮ ਵੱਲ ਭੱਜਦੇ ਹਨ। ਇਹ ਮਨਮੁਖਾਂ ਦਾ ਇੱਕ ਰੋਗ ਹੈ ਦੁਬਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲ ਹੈ ਅਧਿਕਾਈ ਤ੍ਰਿਸ਼ਨਾ ਦੇ ਵਿੱਚ ਬਹੁਤੇ ਸੜਦੇ ਫਿਰਦੇ ਹਨ ਸੰਸਾਰ ਦੇ ਪਦਾਰਥਾਂ ਨੂੰ ਆਪਣਾ ਸਮਝ ਕੇ ਮੋਹ ਅਧੀਨ ਤ੍ਰਿਸ਼ਨਾ ਵਿੱਚ ਫਸ ਜਾਂਦੇ ਹਨ। ਸਤਿਗੁਰੂ ਗੁਰੂ ਅਮਰਦਾਸ ਜੀ ਅੱਗੇ ਪ੍ਰਮਾਣ ਕਰਦੇ ਹਨ, ਕਹਿੰਦੇ ਮਰ ਮਰ ਜੰਮ ਹੈ ਠੌਰ ਨਾ ਪਾਵ ਹੈ। ਇਹਦਾ ਫਲ ਕੀ ਹੁੰਦਾ, ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ ਔਰ ਕਿਤੇ ਟਿਕਾ ਨਹੀਂ ਮਿਲਦਾ, ਕਿਤੇ ਆਪਣਾ ਘਰ ਨਹੀਂ ਮਿਲਦਾ ਇਹਨਾਂ ਨੂੰ। ਬਿਰਥਾ ਜਨਮ ਗਵਾਈ ਤੇ ਬਿਰਥਾ ਆਪਣਾ ਜਨਮ ਗਵਾ ਲੈਂਦੇ ਹਨ ਇੱਥੇ ਸੰਸਾਰ ਵਿਚ ਆ ਕੇ। ਮੇਰੇ ਪ੍ਰੀਤਮ ਕਰ ਕਿਰਪਾ ਦੇਹੋ ਬੁਝਾਈ, ਇਹਦੇ ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖਾ ਤੂੰ ਅਰਦਾਸ ਕਰ ਕਿ ਹੇ ਮੇਰੇ ਪ੍ਰੀਤਮ ਪਿਆਰੇ ਵਾਹਿਗੁਰੂ, ਤੁਸੀਂ ਆਪ ਹੀ ਮੈਨੂੰ ਇਹ ਗਿਆਨ ਬਖਸ਼ ਦਿਓ, ਸੋਝੀ ਬਖਸ਼ ਦਿਓ, ਬੁਝਾ ਦਿਓ ਇਹ ਸੰਸਾਰ ਕੀ ਹੈ ਤੇ ਨਿਰੰਕਾਰ ਦਾ ਨਾਮ ਕੀ ਹੈ, ਕਿਰਪਾ ਕਰ ਦਿਓ ਆਪ ਜੀ। ਹਉ ਮੈਂ ਰੋਗੀ ਜਗਤ ਉਪਾਇਆ ਬਿਨ ਸ਼ਬਦ ਰੋਗ ਨ ਜਾਈ, ਇਹ ਜਗਤ ਦੀ ਪੈਦਾਇਸ਼ ਹਉਮੈ ਕਰਕੇ ਹੋਈ ਹੈ, ਮੋਹ ਕਰਕੇ ਹੋਈ ਹੈ, ਤਾਂ ਇਹ ਜਗਤ ਪੈਦਾ ਹੀ ਤਾਂ ਹੁੰਦਾ ਇਸ ਕਰਕੇ ਹੈ। ਔਰ ਇਹ ਹਉਮੈ ਦਾ ਰੋਗ ਜਿਹੜਾ ਬਿਨਾ ਗੁਰ ਸ਼ਬਦ ਦੀ ਕਮਾਈ ਤੋਂ, ਬਿਨਾ ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਣ ਤੋਂ ਬਿਨਾ ਇਹ ਰੋਗ ਜਾਂਦਾ ਨਹੀਂ। ਵਿਸ਼ਰਾਮ ਦੇ ਕੇ ਕਹਿੰਦੇ ਹਨ ਸਿਮਰਤ ਸ਼ਾਸਤਰ ਪੜ੍ਹੈ ਮੁਨ ਕੇਤੇ ਬਿਨ ਸ਼ਬਦ ਸੁਰਤ ਨ ਪਾਈ। ਬੜੇ ਮੁਨੀ ਲੋਕ ਜਿਹੜੇ ਨੇ, ਵਿਦਵਾਨ ਲੋਕ, ਸਿਮਰਤੀਆਂ ਤੇ ਸ਼ਾਸਤਰ ਆਦਿਕ ਧਾਰਮਿਕ ਗ੍ਰੰਥ ਬਹੁਤ ਸਾਰੇ ਪੜ੍ਹਦੇ ਨੇ, ਪਰ ਜਿੰਨਾ ਚਿਰ ਗੁਰੂ ਦਾ ਕਮਾਇਆ ਹੋਇਆ ਸ਼ਬਦ ਸੁਰਤੀ ਦੇ ਵਿਚ ਨਹੀਂ ਟਿਕਦਾ, ਸੁਰਤੀ ਸ਼ੁੱਧ ਨਹੀਂ ਹੁੰਦੀ ਔਰ ਅਕਾਲ ਪੁਰਖ ਦਾ ਅੰਦਰ ਪ੍ਰਕਾਸ਼ ਨਹੀਂ ਹੁੰਦਾ ਉਨਾ ਚਿਰ ਜਿੰਨਾ ਚਿਰ ਗੁਰੂ ਕਾ ਸ਼ਬਦ ਪ੍ਰਾਪਤ ਨਹੀਂ ਹੁੰਦਾ। ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ, ਇਹ ਸਾਰੇ ਪੜ੍ਹੇ ਲਿਖੇ ਲੋਕ ਵੀ, ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਕਰਨ ਵਾਲੇ ਲੋਕ ਵੀ ਤਿੰਨ ਤ੍ਰੈ ਗੁਣ ਮਾਇਆ ਦੇ ਵਿਚ ਰਜੋ ਤਮੋ ਸਤੋ ਵਿਚ ਫਸੇ ਰਹਿੰਦੇ ਹਨ, ਰੋਗ ਵਿਆਪਦਾ ਰਹਿੰਦਾ। ਮਮਤਾ ਦਾ ਯਾਨੀ ਕਿ ਮੋਹ ਦਾ ਸੰਘਣਾ ਰੋਗ, ਜਿਹਦੇ ਕਰਕੇ ਸੁਰਤ ਗਵਾਚ ਜਾਂਦੀ ਹੈ, ਸੁਰਤ ਫਸ ਜਾਂਦੀ ਵਿਕਾਰਾਂ ਦੇ ਅੰਦਰ। ਇਕ ਆਪੇ ਕਾਢ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ, ਇਕ ਉਹ ਹਨ ਜਿਨ੍ਹਾਂ ਨੂੰ ਕਿਰਪਾ ਕਰਕੇ ਗੁਰੂ ਦੇ ਰਾਹੀਂ ਆਪ ਇਸ ਵਿਕਾਰ ਸੰਸਾਰ ਤੋਂ ਬਾਹਰ ਕੱਢ ਲਿਆ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀ ਨੇ, ਔਰ ਆਪ ਸੇਵਾ ਲਾਏ ਨੇ, ਪ੍ਰਭੂ ਨੇ ਪੂਰੇ ਗੁਰੂ ਦੀ ਸੇਵਾ ਵਿਚ ਲਾਏ ਹਨ। ਹਰ ਕਾ ਨਾਮ ਨਿਦਾਨੋ ਪਾਇਆ ਸੁਖ ਵਸਿਆ ਮਨ ਆਏ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦਾ ਨਾਮ ਖਜ਼ਾਨਾ ਜਿਹੜਾ ਉਹ ਗੁਰੂ ਪੂਰੇ ਤੋਂ ਪ੍ਰਾਪਤ ਕੀਤਾ ਹੈ। ਨਾਮ ਦੀ ਪ੍ਰਾਪਤੀ ਕਰਕੇ ਅੰਦਰ ਆਨੰਦ ਦਾ ਵਾਧਾ ਹੋ ਗਿਆ, ਮਨ ਦੇ ਵਿਚ ਬਹੁਤਾ ਸੁਖ ਆਉਣ ਪ੍ਰਗਟ ਹੋਇਆ। ਚੌਥੀ ਪਦਵੀ ਗੁਰਮੁਖ ਵਰਤ ਹੈ ਤਿੰਨ ਨਿੱਜ ਘਰ ਵਾਸਾ ਪਾਇਆ, ਉਸ ਚੌਥੀ ਪਦਵੀ ਚੌਥੀ ਅਵਸਥਾ ਦੇ ਵਿਚ ਜੋ ਨਿਰਲੇਪ ਅਵਸਥਾ ਹੈ, ਤਿੰਨਾਂ ਤੋਂ ਅਗਲੀ ਚੌਥੀ ਅਵਸਥਾ ਹੈ, ਉਥੇ ਪਹੁੰਚ ਕੇ ਗੁਰਮੁਖ ਵਰਤਦੇ ਹਨ। ਉਸ ਅਵਸਥਾ ਵਿਚ ਸੁਰਤੀ ਨਿਵਾਸ ਕਰਨ ਲੱਗ ਪੈਂਦੀ ਹੈ ਔਰ ਨਿੱਜ ਘਰ ਆਪਣਾ ਟਿਕਾਣਾ ਸਿੰਘਾਸਨ ਲੱਭ ਪੈਂਦਾ ਉਨ੍ਹਾਂ ਨੂੰ, ਉਨ੍ਹਾਂ ਉਥੇ ਨਿਵਾਸ ਕੀਤਾ ਹੋਇਆ ਗੁਰਮੁਖ ਪਿਆਰਿਆਂ ਨੇ। ਪੂਰਾ ਸਤਿਗੁਰ ਕਿਰਪਾ ਕੀਨੀ ਵਿਚੋਂ ਆਪ ਗਵਾਇਆ, ਇਹ ਸਾਰੀ ਵਡਿਆਈ ਗੁਰੂ ਸਾਹਿਬ ਦੀ ਹੈ। ਸਤਿਗੁਰੂ ਨੇ ਤਰੁੱਠ ਕੇ ਕਿਰਪਾ ਕੀਤੀ ਹੈ ਔਰ ਗੁਰਮੁਖ ਨੇ ਆਪਣੇ ਵਿਚੋਂ ਆਪਣਾ ਆਪ ਆਪਣਾ ਤਹੋਮੈ ਦਾ ਜਿਹੜਾ ਸਰੂਪ ਸੀ ਉਹਨੂੰ ਖਤਮ ਕਰ ਦਿੱਤਾ। ਏਕ ਸਕੀ ਸਿਰ ਕਾਰ ਏਕ ਜਿਨ ਬ੍ਰਹਮਾ ਬਿਸ਼ਨ ਰੁਦਰ ਉਪਾਇਆ, ਇਹ ਸਾਰੀ ਜਿਹੜੀ ਕਾਰ ਹੈ ਇਕ ਉਹ ਅੰਕਾਰ ਵਾਹਿਗੁਰੂ ਦੀ ਹੈ। ਇਹ ਸਾਰੀ ਸਰਕਾਰ ਜੋ ਵੀ ਚੱਲ ਰਿਹਾ, ਭਾਵੇਂ ਅੱਗੇ ਬਣਾਉਣ ਵਾਲੇ ਕਈ ਉਹਨੇ ਆਪਣੇ ਵਰਕਰ ਰੱਖੇ ਹੋਏ ਨੇ, ਉਹਦੇ ਵਿਚ ਬ੍ਰਹਮਾ ਵਿਸ਼ਨੂੰ ਤੇ ਰੁਦਰ ਸ਼ਿਵ ਜੀ ਆਦਿਕ, ਇਹ ਹੋਰ ਵੀ ਕਈ ਦੇਵਤੇ ਸ਼ਕਤੀਆਂ ਪੈਦਾ ਕੀਤੀਆਂ ਹਨ। ਇਹ ਤਿੰਨ ਪ੍ਰਮੁੱਖ ਕਹੇ ਹਨ ਬ੍ਰਹਮਾ, ਤੇ ਇਹ ਸਾਰੇ ਪੈਦਾ ਕੀਤੇ ਹਨ ਪਰ ਆਪ ਪਿੱਛੇ ਇਕੋ ਹੈ, ਆਪ ਸਾਰਿਆਂ ਨੂੰ ਚਲਾ ਰਿਹਾ ਹੈ। ਨਾਨਕ ਨੇਚਲ ਸਾਚਾ ਏਕੋ ਨਾ ਹੋ ਮਰੈ ਨਾ ਜਾਇਆ, ਗੁਰੂ ਅਮਰਦਾਸ ਜੀ ਕਹਿੰਦੇ ਹਨ ਤੀਸਰੇ ਨਾਨਕ ਸਰੂਪ ਦੇ ਵਿਚ ਕਹਿੰਦੇ ਨਿਹਚਲ ਸਦਾ ਅਟਲ ਕਾਇਮ ਰਹਿਣ ਵਾਲਾ ਜੋ ਕਦੀ ਨਾਸ਼ ਨਹੀਂ ਹੁੰਦਾ ਉਹ ਸਦਾ ਹੀ ਇੱਕੋ ਸੱਚਾ ਹੈ ਨਾ ਕਦੀ ਉਹ ਮਰਦਾ ਹੈ ਤੇ ਨਾ ਕਦੀ ਜਾਇਆ ਨਾ ਉਹਦਾ ਜਨਮ ਹੁੰਦਾ ਨਾ ਉਹਦੀ ਮੌਤ ਹੁੰਦੀ ਸਦਾ ਸਥਿਰ ਰਹਿੰਦਾ ਹੈ ਭੈਰੋ ਮਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਮਹਾਰਾਜ ਨੇ ਫਿਰ ਇੱਥੇ ਦੁਬਦਾ ਦੀ ਗੱਲ ਕੀਤੀ ਦੋ ਵਿਦਾ ਦੋ ਪਾਸੇ ਪੈਰ ਰੱਖਣੇ ਸੰਸਾਰ ਵੱਲ ਮੋਹ ਗੂੜਾ ਪਾਉਣਾ ਵੈਸੇ ਤੇ ਸੰਸਾਰ ਵਿੱਚ ਰਹਿਣਾ ਗ੍ਰਿਸਤ ਮਾਰਗ ਵਿੱਚ ਰਹਿਣ ਦੀ ਵੀ ਗੱਲ ਕੀਤੀ ਗੁਰੂ ਸਾਹਿਬ ਨੇ ਭਾਵ ਮਨ ਕਰਕੇ ਸੰਸਾਰ ਵਿੱਚ ਜਿਹੜਾ ਫਸ ਜਾਣਾ ਇਹਨੂੰ ਦੁਬਦਾ ਕਹਿੰਦੇ ਹਨ ਇਹ ਬੜਾ ਵੱਡਾ ਰੋਗ ਹੈ ਧਰਮ ਦੇ ਮਾਰਗ ਦੇ ਉੱਤੇ ਪਰਮਾਤਮਾ ਦੇ ਰਸਤੇ ਤੇ ਤੇ ਸਾਰਾ ਸੰਸਾਰ ਇਹਦੇ ਵਿੱਚ ਫਸਿਆ ਹੋਇਆ ਮਹਾਰਾਜ ਕਹਿੰਦੇ ਹਨ ਗੁਰਮੁਖ ਬੂਝੈ ਰੋਗ ਗਵਾਵਹਿ ਗੁਰ ਸ਼ਬਦੀ ਵਿਚਾਰਾ ਗੁਰੂ ਦੇ ਆਖੇ ਲੱਗ ਕੇ ਗੁਰਮੁਖਾਂ ਨੇ ਇਸ ਗੱਲ ਨੂੰ ਬੁੱਝ ਲਿਆ ਵੀ ਕਿਤੋਂ ਨੁਕਸਾਨ ਹੋ ਰਿਹਾ ਨੁਕਸਾਨ ਹੋ ਰਿਹਾ ਡਬਲ ਮਾਇੰਡਡ ਦੇ ਵਿੱਚ ਵਿਚਾਰ ਦੇ ਵਿੱਚ ਕਦੀ ਇਧਰ ਨੂੰ ਸੋਚਦਾ ਕਦੀ ਉਧਰ ਨੂੰ ਸੋਚਦਾ ਪਰ ਗੁਰਮੁਖਾਂ ਨੂੰ ਜਦੋਂ ਪਤਾ ਲੱਗ ਗਿਆ ਤੇ ਗੁਰੂ ਦੀ ਕਿਰਪਾ ਨਾਲ ਰੋਗ ਗਵਾ ਦਿੱਤਾ ਅੰਦਰੋਂ ਦੁਬਦਾ ਦਾ ਕਾਹਦੇ ਨਾਲ ਗਵਾਇਆ ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਭਾਵ ਵਿਚਾਰ ਉਹ ਧਾਰਨ ਕਰ ਲੈਣੇ ਜਿਹੜੇ ਬਾਣੀ ਦੇ ਵਿਚਾਰ ਹਨ ਹਰ ਜੀਉ ਸਤ ਸੰਗਤ ਮੇ ਲਾਏ ਇਸ ਕਰਕੇ ਇੱਕ ਜਗਿਆਸੂ ਦੇ ਰੂਪ ਵਿੱਚ ਬੇਨਤੀ ਕਰਨ ਦੀ ਜਾਚ ਦੱਸੀ ਹੈ ਕਿ ਹਰ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਤ ਸੰਗਤ ਦੀ ਦਾਤ ਮਿਲਾ ਦਿਓ ਸਾਧੂਆਂ ਗੁਰਮੁਖਾਂ ਦੀ ਸੰਗਤ ਮਿਲਾ ਦਿਓ ਬਖਸ਼ ਦਿਓ ਨਾਨਕ ਤਿਸਨੋ ਦੇ ਵਡਿਆਈ ਜੋ ਰਾਮ ਨਾਮ ਚਿਤ ਲਾਏ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਹਨ ਵਡਿਆਈ ਉਹਨਾਂ ਨੂੰ ਮਿਲਦੀ ਹੈ ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਚਿੱਤ ਜੋੜ ਲੈਂਦੇ ਹਨ ਮਮਤਾ ਕਾਲ ਸਭ ਰੋਗ ਵਿਆਪੇ ਇਹ ਸਾਰੇ ਰੋਗ ਇਹ ਸਾਰਾ ਕਾਲ ਹੈ ਮਮਤਾ ਜਿਹੜੀ ਮੋਹ ਦਾ ਸੰਘਣਾ ਹੋ ਜਾਣਾ ਇਹਦੇ ਵਿੱਚ ਇਹਨਾਂ ਨੂੰ ਵਿਆਪਿਆ ਹੋਇਆ ਸੰਸਾਰ ਦੇ ਲੋਕਾਂ ਨੂੰ ਤਿੰਨ ਜਮ ਕੀ ਹੈ ਸਿਰਕਾਰਾ ਤੇ ਜਿੰਨਾ ਚਿਰ ਮੋਹ ਹੈ ਉਨਾ ਚਿਰ ਜਮ ਖੜੇ ਨੇ ਸਿਰ ਤੇ ਉਨਾ ਚਿਰ ਹੀ ਮੌਤ ਹੈ ਜਿੰਨਾ ਚਿਰ ਮਮਤਾ ਮੋਹ ਤੇ ਦੁਬਦਾ ਬਣੀ ਹੋਈ ਹੈ ਅੰਦਰ ਇਹ ਸਰਕਾਰ ਫਿਰ ਸਾਰੇ ਉਹਦੇ ਖਾਤੇ ਵਿੱਚ ਜਾ ਪੈਂਦੇ ਜਮਕਾਲ ਦੇ ਖਾਤੇ ਵਿੱਚ ਗੁਰਮੁਖ ਪ੍ਰਾਣੀ ਜਮ ਨੇੜ ਨਾ ਆਵੇ ਜਿਨ ਹਰ ਰਾਖਿਆ ਉਰ ਧਾਰਾ ਪਰ ਜਿਨ੍ਹਾਂ ਨੇ ਇਸ ਦਵੈਤ ਦੁਬਦਾ ਸੰਸਾਰ ਦੀ ਪਕੜ ਨੂੰ ਛੱਡ ਕੇ ਆਪਣੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰ ਲਿਆ ਉਹ ਗੁਰਮੁਖ ਦੇ ਪ੍ਰਾਣੀ ਦੇ ਨੇੜੇ ਜਮ ਬਿਲਕੁਲ ਵੀ ਆਉਂਦੇ ਨਹੀਂ ਉਹਦੇ ਨੇੜੇ ਮੌਤ ਨਹੀਂ ਆਉਂਦੀ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮਹਿ ਕਾਹੇ ਆਇਆ ਜਿਨ੍ਹਾਂ ਨੇ ਹਰੀ ਦਾ ਨਾਮ ਵਾਹਿਗੁਰੂ ਦਾ ਨਾਮ ਸਤਿਗੁਰੂ ਜੀ ਤੋਂ ਪ੍ਰਾਪਤ ਨਹੀਂ ਕੀਤਾ ਪਹਿਚਾਨਿਆ ਨਹੀਂ ਨਾਮ ਨੂੰ ਉਹ ਇਸ ਸੰਸਾਰ ਵਿਚ ਕੀ ਕਰਨ ਆਏ ਹਨ ਭਾਵ ਐਵੇਂ ਆਪਣਾ ਜੀਵਨ ਗਵਾ ਜਾਂਦੇ ਹਨ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਥਾ ਜਨਮ ਗਵਾਇਆ ਕਦੀ ਉਨ੍ਹਾਂ ਨੇ ਸ਼ੌਕ ਨਾਲ ਗੁਰੂ ਸਾਹਿਬ ਦੀ ਸੇਵਾ ਨਹੀਂ ਕੀਤੀ ਗੁਰੂ ਦੇ ਪੰਥ ਵਾਸਤੇ ਕੁਝ ਨਹੀਂ ਕੀਤਾ ਇਸ ਤਰ੍ਹਾਂ ਆਪਣਾ ਜਨਮ ਜਿਹੜਾ ਉਨ੍ਹਾਂ ਵਿਅਰਥ ਵਿਚ ਬੇਕਾਰ ਵਿਚ ਹੀ ਗਵਾ ਲਿਆ ਹੈ ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ਮਹਾਰਾਜ ਤੀਸਰੇ ਪਾਤਸ਼ਾਹ ਨਾਨਕ ਸਰੂਪ ਦੇ ਵਿਚ ਉਚਾਰਨ ਕਰ ਰਹੇ ਹਨ ਵੀ ਉਹ ਵੱਡੇ ਭਾਗਾਂ ਵਾਲੇ ਹਨ ਜਿਹੜੇ ਸਤਿਗੁਰੂ ਮਹਾਰਾਜ ਜੀ ਨੇ ਸੇਵਾ ਵਿਚ ਜੋੜ ਲਏ ਆਪਣੇ ਚਰਨਾਂ ਬਾਣੀ ਬਾਣੀ ਨਾਲ ਜੋੜ ਲਏ ਹਨ ਜੋ ਇੱਛਾ ਹੈ ਸੋਈ ਫਲ ਪਾਵੇ ਗੁਰਬਾਣੀ ਸੁਖ ਪਾਏ ਐਸੇ ਗੁਰਮੁਖ ਜੋ ਚਾਹੁੰਦੇ ਹਨ ਗੁਰੂ ਦੇ ਦਰ ਤੋਂ ਉਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਸਭ ਤੋਂ ਵੱਡੀ ਦਾਤ ਜਿਹੜੀ ਉਨ੍ਹਾਂ ਨੂੰ ਮਿਲਦੀ ਉਹ ਖਜ਼ਾਨਾ ਕਿਹੜਾ ਗੁਰਬਾਣੀ ਦਾ ਖਜ਼ਾਨਾ ਹੈ ਗੁਰਬਾਣੀ ਇੱਕ ਖਜ਼ਾਨਾ ਹੈ ਨਿਤਨੇਮ ਇੱਕ ਖਜ਼ਾਨਾ ਹੈ ਨਾਮ ਅਭਿਆਸ ਸਹਿਜ ਪਾਠ ਕੀਰਤਨ ਕਥਾ ਵਿਚਾਰ ਇਹ ਬੜੇ ਵੱਡੇ ਖਜ਼ਾਨੇ ਮਹਾਰਾਜ ਨੇ ਸਿੱਖਾਂ ਦੀ ਝੋਲੀ ਵਿਚ ਪਾ ਦਿੱਤੇ ਕਿ ਇਹਦੇ ਤੋਂ ਲਾਭ ਲੈ ਕੇ ਆਪਣਾ ਜੀਵਨ ਸਫਲ ਕਰ ਲੋ ਭੈਰੋ ਮਹੱਲਾ ਤੀਜਾ ਦੁੱਖ ਵਿਚ ਜੰਮੈ ਦੁੱਖ ਮਰੈ ਦੁੱਖ ਵਿਚ ਕਾਰ ਕਮਾਏ ਆਪਣੇ ਕੀਤੇ ਹੋਏ ਪੁਰਾਤਨ ਕਰਮਾਂ ਕਰਕੇ ਜਿਹੜਾ ਮਨਮੁਖ ਹੈ ਜਦੋਂ ਜੰਮਦਾ ਉਦੋਂ ਉਹਦਾ ਜੰਮਣਾ ਵੀ ਦੁੱਖ ਵੀ ਹੈ ਦੁੱਖ ਦੇ ਵਿਚ ਹੀ ਜੰਮਦਾ, ਸਾਰੀ ਉਮਰ ਦੁਖੀ ਰਹਿੰਦਾ ਔਰ ਦੁੱਖ ਵਿਚ ਹੀ ਮਰ ਜਾਂਦਾ, ਦੁੱਖ ਵਿਚ ਹੀ ਇਥੇ ਕੰਮ ਕਰਦਾ ਰਹਿੰਦਾ। ਕਿਉਂ? ਸੁਖਦਾਤਾ ਮਨ ਵਿਚ ਨਹੀਂ ਵਸਾਇਆ, ਸਿੱਧੇ ਮਾਰਗ ਤੇ ਨਹੀਂ ਚੱਲਿਆ। ਕਹਿੰਦੇ ਗਰਭ ਜੋਨੀ ਵਿਚ ਕਦੇ ਨਾ ਨਿਕਲੈ ਬਿਸਟਾ ਮਹਿ ਸਮਾਏ। ਉਹ ਗਰਭ ਦੀਆਂ ਜੋਨਾਂ ਵਿਚੋਂ ਕਦੇ ਨਿਕਲਦਾ ਨਹੀਂ, ਮੋਹ ਕਰਕੇ ਪਰਤ ਪਰਤ ਕੇ ਗਰਭ ਵਿਚ ਡਿੱਗੀ ਜਾਂਦਾ। ਪਰਤ ਪਰਤ ਕੇ ਉਹ ਵਾਸ਼ਨਾ ਦੇ ਆਧਾਰ ਤੇ ਮੁੜ ਮੁੜ ਕੇ ਉਹਨਾਂ ਸਰੀਰਾਂ ਦੇ ਨਾਲ ਕੰਟੈਕਟ ਕਰਦਾ ਹੈ, ਉਥੇ ਫਿਰ ਹੋਰ ਦੁਖੀ ਹੁੰਦਾ ਰਹਿੰਦਾ। ਇਸ ਤਰ੍ਹਾਂ ਗੰਦਗੀ ਭਾਵ ਅਕਾਲ ਪੁਰਖ ਤੋਂ ਟੁੱਟ ਕੇ ਹੋਰ ਪਾਸੇ ਨੂੰ ਧਿਆਨ ਵਿਚ ਸਮਾਇਆ ਰਹਿੰਦੀ ਉਹਦੀ ਸੁਰਤੀ ਜਿਹੜੀ ਹੈ। ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ। ਗੁਰੂ ਅਮਰਦਾਸ ਜੀ ਕਹਿੰਦੇ ਨੇ ਫਟਕਾਰ ਯੋਗ ਹੈ ਐਸਾ ਮਨ ਮੁਖ, ਤ੍ਰਿਗ ਤ੍ਰਿਗ ਹੈ ਉਹਦੇ ਜੀਵਨ ਤੇ ਫਟਕਾਰ ਹੈ। ਜਿਸ ਮਨਮੁਖ ਨੇ ਇੰਨਾ ਸੋਹਣਾ ਸਰੀਰ ਪ੍ਰਾਪਤ ਕਰਕੇ ਨਾਮ ਨਹੀਂ ਜਪਿਆ ਔਰ ਆਪਣਾ ਕੀਮਤੀ ਜਨਮ ਜਿਹੜਾ ਇਸ ਤਰ੍ਹਾਂ ਹੀ ਵਿਕਾਰ ਦੇ ਵਿਚ ਗੁਆ ਦਿੱਤਾ ਹੈ। ਪੂਰੇ ਗੁਰ ਕੀ ਸੇਵਨਾ ਕੀ ਨੀ ਹਰ ਕਾ ਨਾਮ ਨਾ ਪਾਇਆ। ਪੂਰੇ ਗੁਰੂ ਦੀ ਸ਼ਬਦ ਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਹੀਂ ਕੀਤੀ ਉਸ ਨੇ, ਔਰ ਹਰੀ ਦਾ ਨਾਮ ਜਿਹੜਾ ਉਹਨੂੰ ਪਾਇਆ ਚੰਗਾ ਨਹੀਂ ਲੱਗਦਾ। ਨਾਮ ਜਪਦਾ ਹੈ ਪਰ ਨਾਮ ਚੰਗਾ ਨਹੀਂ ਲੱਗਦਾ ਤੇ ਨਹੀਂ ਵੀ ਜਪਦਾ, ਕਿਉਂਕਿ ਚੰਗਾ ਹੀ ਨਹੀਂ ਲੱਗਦਾ। ਵਿਸ਼ਰਾਮ ਦੇ ਕੇ ਕਹਿੰਦੇ ਹਨ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸ ਨੂੰ ਹਰ ਜੀਉ ਲਾਏ। ਇਹ ਗੁਰੂ ਕਾ ਸ਼ਬਦ ਜਿਹੜਾ ਨਾ ਅੰਦਰੋਂ ਸਾਰੇ ਰੋਗ ਗਵਾ ਦਿੰਦਾ ਹੈ। ਕਿੰਨੇ ਰੋਗ ਹਨ? ਕਾਮ ਦਾ ਰੋਗ, ਵਾਸ਼ਨਾ ਦਾ, ਕ੍ਰੋਧ, ਲੋਭ, ਮੋਹ, ਹੰਕਾਰ, ਪਰ ਕਿੰਨਾਂ ਦੇ ਰੋਗ ਗਵਾਚਦੇ ਨੇ ਜਿਸ ਨੂੰ ਹਰ ਜੀ ਉਹ ਲਾਏ। ਲਾਏ ਦਾ ਮਤਲਬ ਹੁੰਦਾ ਆਪਾਂ ਕਹਿੰਦੇ ਦਵਾਈ ਲਈ ਸੀ ਪਰ ਲੱਗੀ ਨਹੀਂ। ਇਹ ਗੁਰਬਾਣੀ ਜਿਹੜੀ ਲੱਗ ਜਾਏ ਨਾ ਜਿਵੇਂ ਰੋਗ ਨੂੰ ਖਤਮ ਕਰਨ ਵਾਸਤੇ ਸਹੀ ਤਰੀਕੇ ਨਾਲ, ਫਿਰ ਰੋਗ ਘਟਦੀ ਹੈ। ਤਾਂ ਜਿਹਨੂੰ ਲਾਏ, ਜਿਹਨੂੰ ਲਾ ਦੇ, ਇਸ ਤਰ੍ਹਾਂ ਜਿਵੇਂ ਨਸ਼ੇ ਵਾਂਗੂ ਲਾ ਦੇ ਬਾਣੀ ਨੂੰ। ਨਾਮੇ ਨਾਮ ਮਿਲੈ ਵਡਿਆਈ ਜਿਸ ਨੂੰ ਮਨ ਵਸਾਏ। ਐਸੇ ਗੁਰਮੁਖ ਨੂੰ ਫਿਰ ਨਾਮ ਤੋਂ ਅੱਗੇ ਹੋਰ ਨਾਮ ਦੀ ਅਵਸਥਾ ਹੈ, ਹੋਰ ਅੱਗੇ ਨਾਮ ਦੀ ਅਵਸਥਾ ਹੈ ਤੇ ਵਡਿਆਈਆਂ ਮਿਲਦੀ ਜਾਂਦੀਆਂ ਵਾਹਿਗੁਰੂ ਦੇ ਦਰੋਂ, ਸ਼ੋਭਾ ਵਡਿਆਈ ਮਿਲਦੀ ਜਾਂਦੀ ਹੈ। ਔਰ ਜਿਹਦੇ ਮਨ ਦੇ ਵਿਚ ਆਪ ਕਿਰਪਾ ਕਰਕੇ ਵਸਾਏ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰ ਭੇਟੈ ਤਾਂ ਫਲ ਪਾਏ ਸੱਚ ਕਰਨੀ ਸੁਖਸਾਰ। ਪਰ ਇਹ ਦਾਤ ਤਾਂ ਮਿਲਦੀ ਜੇ ਸਤਿਗੁਰੂ ਗਰੀਬ ਨਵਾਜ ਜੀ ਨੂੰ ਭੇਟੈ ਮਿਲੇ, ਤਾਂ ਵੱਡੇ ਫਲ ਦੀ ਪ੍ਰਾਪਤੀ ਹੁੰਦੀ ਏ। ਔਰ ਉਹਦੇ ਜੀਵਨ ਦੇ ਵਿਚ ਸੱਚ ਰੂਪ ਅਮਲ ਰੂਪ ਕਮਾਈ ਜਿਹੜੀ ਕਰਨੀ ਹੈ, ਸੁਖਸਾਰ ਸ੍ਰੇਸ਼ਟ ਸੁਖ ਆਣ ਕੇ ਵਸਦੇ ਹਨ। ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਧਰੈ ਪਿਆਰ। ਮਹਾਰਾਜ ਕਹਿੰਦੇ ਐਸੇ ਮਨੁੱਖ ਸ਼ੁੱਧ ਹੋ ਗਏ ਨੇ ਮਨ ਕਰਕੇ, ਮਨ ਦੀ ਪਵਿੱਤਰਤਾ ਆ ਗਈ ਉਹਨਾਂ ਦੇ ਵਿਚ, ਜਿਹੜੇ ਨਾਮ ਬੰਦਗੀ ਦੇ ਨਾਲ ਗੁਰਬਾਣੀ ਦੇ ਨਾਲ ਪਿਆਰ ਕਰਦੇ ਹਨ। ਤਿੰਨ ਕੀ ਰੇਨ ਮਿਲੈ ਤਾਂ ਮਸਤਕ ਲਾਈ ਜਿਨ ਸਤਿਗੁਰ ਪੂਰਾ ਧਿਆਇਆ। ਮਹਾਰਾਜ ਕਹਿੰਦੇ ਐਸੇ ਗੁਰਮੁਖਾਂ ਦੀ ਚਰਨ ਧੂੜ ਜੇ ਪ੍ਰਾਪਤ ਹੋ ਜਾਏ ਤਾਂ ਮੱਥੇ ਤੇ ਲਾਉਣੀ ਚਾਹੀਦੀ ਹੈ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ, ਸ਼ਬਦ ਨੂੰ ਪ੍ਰਗਟ ਕਰ ਲਿਆ ਆਪਣੇ ਜੀਵਨ ਦੇ ਅੰਦਰੋਂ। ਨਾਨਕ ਤਿੰਨ ਕੀ ਰੇਣ ਪੂਰੇ ਭਾਗ ਪਾਈਐ ਜਿੰਨੀ ਰਾਮ ਨਾਮ ਚਿੱਤ ਲਾਇਆ। ਨਾਨਕ ਪਾਤਸ਼ਾਹ ਗੁਰਦੇਵ ਤੀਜੇ ਸਰੂਪ ਵਿਚ ਫਰਮਾਉਂਦੇ ਹਨ ਐਸੇ ਗੁਰਮੁਖਾਂ ਦੀ ਚਰਨ ਧੂੜ ਵੱਡੇ ਭਾਗਾਂ ਕਰਕੇ ਪਾਈਏ ਪ੍ਰਾਪਤ ਕਰੀ ਦੀ ਹੈ, ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਦੇ ਰਾਮ ਨਾਮ ਦੇ ਵਿਚ ਚਿੱਤ ਜੋੜਿਆ ਹੋਇਆ। ਭੈਰੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ। ਉਹ ਜਨ ਜਿਹੜਾ ਸ਼ਬਦ ਦੇ ਆਪਣੇ ਅੰਦਰ ਗੁਰਬਾਣੀ ਦੀ ਵਿਚਾਰ ਕਰਦਾ ਹੈ ਔਰ ਉਹਦੇ ਹਿਰਦੈ ਸਾਚਾ ਸੋਈ। ਸਾਚਾ ਵਾਹਿਗੁਰੂ, ਵਾਹਿਗੁਰੂ ਦਾ ਸੱਚਾ ਨਾਮ ਉਹਦੇ ਹਿਰਦੇ ਦੇ ਵਿਚ ਵਸਿਆ ਹੋਇਆ। ਸਾਚੀ ਭਗਤ ਕਰਹਿ ਦਿਨ ਰਾਤੀ ਤਾਂ ਤਨ ਦੁਖ ਨਾ ਹੋਈ। ਉਹ ਸੱਚੀ ਭਗਤੀ ਦੇ ਵਿਚ ਭਾਵ ਨਿਸ਼ਕਾਮ ਭਗਤੀ ਦੇ ਵਿਚ ਦਿਨ ਰਾਤ ਜੁੜੇ ਰਹਿੰਦੇ ਹਨ, ਇਸ ਕਰਕੇ ਉਹਨਾਂ ਦੇ ਜੀਵਨ ਦੇ ਵਿਚ ਤਨ ਮਨ ਦੇ ਵਿਚ ਕੋਈ ਦੁੱਖ ਨਹੀਂ ਹੁੰਦਾ, ਖੇੜੇ ਵਿਚ ਰਹਿੰਦੇ ਹਨ। ਭਗਤ ਭਗਤ ਕਹਿ ਸਭ ਕੋਈ। ਮਹਾਰਾਜ ਕਹਿੰਦੇ ਹਨ ਕਿ ਸਾਰੇ ਲੋਕ ਭਗਤੀ ਦੀ ਗੱਲ ਕਰਦੇ ਹਨ ਵੀ ਫਲਾਣਾ ਭਗਤ ਹੈ ਫਲਾਣਾ ਭਗਤ ਹੈ। ਇਸ ਤਰ੍ਹਾਂ ਬੜੇ ਲੋਕ ਕਈਆਂ ਨੂੰ ਕਹਿੰਦੇ ਹਨ ਪਰ ਅਸਲੀਅਤ ਕੀ ਹੈ? ਕਹਿੰਦੇ ਬਿਨ ਸਤਿਗੁਰ ਸੇਵੇ ਭਗਤ ਨਾ ਪਾਈਐ। ਪਰ ਇਹ ਜਿਹੜੇ ਭਗਤ ਨੇ ਭਗਤੀ ਦੀ ਦਾਤ ਜਿਹੜੀ ਹੈ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਗੁਰੂ ਦੀ ਸੇਵਾ ਦਾ ਮਤਲਬ ਕੀ ਹੈ? ਸੇਵਾ ਕਈ ਪ੍ਰਕਾਰ ਦੀ, ਗੁਰੂ ਘਰ ਦੀ ਸੇਵਾ, ਬਾਹਰ ਲੁਕਾਈ ਦੀ ਸੇਵਾ, ਗੁਰੂ ਦੇ ਹੁਕਮ ਦੇ ਉੱਤੇ ਉਸੇ ਤਰ੍ਹਾਂ ਇੰਨ ਬਿਨ ਚੱਲਣਾ, ਇਹ ਵੀ ਇੱਕ ਭਗਤੀ ਹੈ, ਸੇਵਾ ਹੈ ਗੁਰੂ ਸਾਹਿਬ ਦੀ। ਤਾਂ ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਭਗਤ ਨਾ ਪਾਈਐ। ਪੂਰਾ ਭਾਗ ਮਿਲੈ ਪ੍ਰਭ ਸੋਈ ਰਹਾ। ਜੇ ਭਾਗ ਪੂਰੇ ਹੋਣ ਤਾਂ ਭਗਤੀ ਦੀ ਦਾਤ ਮਿਲਦੀ, ਜਿਹਦੇ ਰਾਹੀਂ ਪ੍ਰਭੂ ਸੋਈ ਉਹ ਵਾਹਿਗੁਰੂ ਜਿਹੜਾ ਪ੍ਰਾਪਤ ਹੁੰਦਾ ਵਿਸ਼ਰਾਮ ਦੇ ਕੇ। ਕਹਿੰਦੇ ਹਨ ਮਨ ਮੁਖ ਮੂਲ ਗਵਾਵ ਹੈ ਲਾਭ ਮੰਗ ਹੈ ਲਾਹਾ ਲਾਭ ਕਿਦੋਂ ਹੋਈ। ਕਹਿੰਦੇ ਪਰ ਮਨਮੁਖ ਕੀ ਕਰਦੇ ਨੇ? ਮੂਲ ਤੇ ਆਪਣਾ ਗਵਾਈ ਜਾਂਦੇ ਹਨ। ਮੂਲ ਦਾ ਮਤਲਬ ਕੀ ਹੈ? ਜੋ ਮੂਲ ਭਾਵ ਮੁੱਢ ਜਿਹੜਾ ਸਵਾਸਾਂ ਦੀ ਪੂੰਜੀ ਮਿਲੀ ਹੈ ਉਹਦੇ ਨਾਲ ਅੱਗੇ ਵਪਾਰ ਕਰਕੇ ਲੰਮਾ ਜੀਵਨ ਪ੍ਰਾਪਤ ਕਰਨਾ ਸੀ ਉਹ ਤਾਂ ਗਵਾ ਲਿਆ। ਵਿਹਲੇ ਰਹਿ ਰਹਿ ਕੇ ਇੱਥੇ ਵਿਹਲੜ ਹੋ ਕੇ ਸ਼ਬਦ ਦਾ ਅਭਿਆਸ ਹੀ ਨਹੀਂ ਕੀਤਾ ਨਾ ਨਿਤਨੇਮ ਕੀਤਾ ਹੈ ਤਾਂ ਸਵਾਸ ਜਿਹੜਾ ਮੂਲ ਸੀ ਉਹ ਗਵਾਚ ਗਿਆ। ਤਾਂ ਹੁਣ ਕਹਿੰਦੇ ਲਾਭ ਮੰਗਦੇ ਨੇ ਵੀ ਜੀਵਨ ਮੇਰਾ ਸਫਲ ਹੋ ਜਾਏ। ਹੁਣ ਕਿੱਥੋਂ ਲਾਭ ਪ੍ਰਾਪਤ ਹੋਵੇ? ਕਿਵੇਂ ਪ੍ਰਾਪਤ ਹੋ ਸਕਦਾ? ਮੂਲ ਹੀ ਗਵਾ ਲਿਆ ਮਨਮੁਖ ਨੇ। ਜਮ ਕਾਲ ਸਦਾ ਹੈ ਸਿਰ ਉਪਰ ਦੂਜੇ ਭਾਏ ਪਤ ਖੋਈ। ਔਰ ਇਸ ਤਰ੍ਹਾਂ ਨਾਮ ਤੋਂ ਖੁੰਝੇ ਹੋਣ ਕਰਕੇ ਜਾਮਾਂ ਦਾ ਜਿਹੜਾ ਜਮਕਾਲ ਹੈ ਮੌਤ ਸਦਾ ਉਨ੍ਹਾਂ ਦੇ ਸਿਰ ਤੇ ਛੂਕ ਰਹੀ ਹੈ ਕੂਕ ਰਹੀ ਹੈ। ਇਸ ਤਰ੍ਹਾਂ ਦੂਜੇ ਭਾਏ ਦਵੈਤ ਵਿਚ ਸੰਸਾਰ ਦੇ ਵਿਚ ਮੋਹ ਵਿਚ ਫਸ ਕੇ ਆਪਣੀ ਵੱਡੀ ਪਤ ਨੂੰ ਇੱਜ਼ਤ ਨੂੰ ਖੁਆਰ ਗਵਾ ਲਿਆ ਮਨਮੁਖਾਂ ਨੇ। ਬਹਿਲੇ ਭੇਖ ਭਵੈ ਦਿਨ ਰਾਤੀ ਹਉਮੈ ਰੋਗ ਨ ਜਾਈ। ਬਾਹਰੋਂ ਬਹੁਤ ਸਾਰੇ ਭੇਖ ਆਦਿ ਕਰਦੇ ਹਨ, ਦਿਨ ਰਾਤ ਕਰਦੇ ਰਹਿੰਦੇ, ਪਰ ਉਹਦੇ ਨਾਲ ਹੋਰ ਹਉਮੈ ਵੱਧ ਜਾਂਦੀ ਵੀ ਮੇਰੇ ਵਰਗੀ ਪੱਗ ਕਿਸੇ ਨੀ ਬੱਝੀ, ਮੇਰੇ ਵਰਗਾ ਕਿਸੇ ਨੀ ਪਾਇਆ। ਇਸ ਰੋਗ ਦੇ ਵਿਚ ਮਨਮੁਖ ਬਾਹਰਲੇ ਭੇਖਾਂ ਦੇ ਵਿਚ ਹੀ ਫਸੇ ਰਹਿੰਦੇ ਹਨ। ਪੜ ਪੜ ਲੂਜੈ ਬਾਦ ਵਖਾਣ ਮਿਲ ਮਾਇਆ ਸੁਰਤ ਗਵਾਈ। ਤੇ ਜਿਹੜੇ ਵਿਦਵਾਨ ਲੋਕ ਨੇ ਉਹ ਪੜ ਪੜ ਕੇ ਰੋਜ ਬਹਿਸ ਵਿਚ ਹੀ ਪਏ ਰਹਿੰਦੇ ਹਨ, ਇੱਕ ਦੂਜੇ ਨਾਲ ਲੂਜਦੇ ਰਹਿੰਦੇ ਹਨ। ਔਰ ਇਹ ਕਿਉਂ ਲੂਜਦੇ ਹਨ? ਮਾਇਆ ਆਉਂਦੀ ਇਹਦੇ ਨਾਲ, ਲੋਕਾਂ ਵਿਚ ਚਰਚਾ ਚੱਲਦੀ ਫਲਾਣਾ ਬੜਾ ਬੰਦਾ ਉਹਨੇ ਬਹੁਤ ਗੱਲ ਤਕੜੀ ਕਰ ਦਿੱਤੀ ਹੈ, ਹੋਰ ਗੱਲ ਆ ਗਈ, ਵਪਾਰ ਬਣ ਗਿਆ ਸਮੇਂ ਦੇ ਵਿਚ। ਇਸ ਤਰ੍ਹਾਂ ਆਪਣੀ ਸੁਰਤ ਉਹਨਾਂ ਨੇ ਬਹਿਸਾਂ ਕਰਨ ਦੇ ਵਿਚ ਤੇ ਵਿਵਾਦ ਖੜੇ ਕਰਨ ਦੇ ਵਿਚ ਲਾਈ ਹੋਈ ਏ, ਮਾਇਆ ਵਿਚ ਫਸੇ ਹੋਏ ਹਨ। ਸਤਿਗੁਰ ਸੇਵੈ ਹੈ ਪਰਮ ਗਤ ਪਾਵ ਹੈ ਨਾਮ ਮਿਲੈ ਵਡਿਆਈ। ਪਰ ਜੇ ਗੁਰੂ ਸਾਹਿਬ ਦੀ ਸੇਵਾ ਕਰੇ ਕੋਈ, ਜੇ ਸੇਵਾ ਕਰਨ ਐਸੇ ਮਨੁੱਖ ਝਗੜਿਆਂ ਨੂੰ ਛੱਡ ਕੇ, ਤਾਂ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਨਿਰਵਾਣ ਜਿਹੜੀ ਹੈ। ਨਾਮ ਦੁਆਰਾ ਵਡਿਆਈ ਮਿਲਦੀ ਗੁਰੂ ਨਾਨਕ ਸਾਹਿਬ ਦੇ ਘਰੋਂ। ਨਾਨਕ ਨਾਮ ਜਿਨ੍ਹਾਂ ਮਨ ਵਸਿਆ ਦਰ ਸੱਚੈ ਪਤ ਪਾਈ। ਗੁਰੂ ਨਾਨਕ ਪਾਤਸ਼ਾਹ ਤੀਜੇ ਰੂਪ ਦੇ ਵਿਚ ਫਰਮਾਨ ਕਰਦੇ ਹਨ, ਕਹਿੰਦੇ ਨਾਮ ਜਿਨ੍ਹਾਂ ਦੇ ਮਨ ਦੇ ਵਿਚ ਨਿਵਾਸ ਕਰ ਲੈਂਦਾ ਹੈ ਉਹਨਾਂ ਨੇ ਸੱਚੇ ਦਰ ਦੇ ਉੱਤੇ ਵਾਹਿਗੁਰੂ ਦੇ ਘਰ ਦੇ ਵਿਚ ਬੜੀ ਵੱਡੀ ਉੱਚੀ ਜਿਹੜੀ ਪਦਵੀ ਹੈ ਉਹ ਪ੍ਰਾਪਤ ਕਰ ਲਈ ਹੈ, ਇੱਜ਼ਤ ਪ੍ਰਾਪਤ ਕਰ ਲਈ ਹੈ। ਭੈਰੋ ਮਹੱਲਾ ਤੀਜਾ ਮਨਮੁਖ ਆਸਾ ਨਹੀਂ ਉਤਰੈ ਦੂਜੇ ਭਾਏ ਖੁਆਏ। ਮਨਮੁਖ ਦੀ ਸੰਸਾਰ ਦੀ ਖਿੱਚ ਖਤਮ ਨਹੀਂ ਹੁੰਦੀ। ਇਸ ਦੂਜੇ ਭਾਏ ਦੁਬਧਾ ਦੇ ਉੱਤੇ ਗੱਲ ਕਰ ਰਹੇ ਇਨ੍ਹਾਂ ਸ਼ਬਦਾਂ ਵਿਚ ਮਹਾਰਾਜ। ਇਸ ਦਵੈਤ ਕਰਕੇ ਇਸ ਤਰ੍ਹਾਂ ਖੁਆਰ ਹੁੰਦੇ ਰਹਿੰਦੇ ਨੇ ਮਨਮੁਖ ਜਿਹੜੇ ਨੇ। ਉਧਰ ਨੈ ਸਾਣ ਨਾ ਭਰੀਐ ਕਬਹੂ ਤ੍ਰਿਸ਼ਨਾ ਅਗਨ ਪਚਾਏ। ਉਧਰ ਮੈਨੇ ਪੇਟ ਨਹਿਸਾਨ ਜਿਵੇਂ ਨਦੀ ਹੁੰਦੀ ਹੈ, ਇੱਥੇ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਉਹਨਾਂ ਦਾ ਮਨ ਉਧਰ ਦਾ ਇੱਥੇ ਅਰਥ ਹੈ ਮਨ ਦੀ ਆਸਾ। ਆਸਾ ਰੂਪ ਜਿਹੜੀ ਨਦੀ ਹੈ ਉਹ ਕਦੀ ਭਰਿੰਦੀ ਨਹੀਂ, ਭਾਵ ਜਿੰਨੇ ਮਰਜ਼ੀ ਪਦਾਰਥ ਜੀਵਨ ਵਿਚ ਮਿਲ ਜਾਣ ਮਨ ਨੂੰ ਸੰਤੋਖ ਨਹੀਂ ਆਉਂਦਾ। ਇਸ ਤਰ੍ਹਾਂ ਕਹਿੰਦੇ ਤ੍ਰਿਸ਼ਨਾ ਅਗਨ ਪਚਾਏ, ਤੇ ਤ੍ਰਿਸ਼ਨਾ ਦੀ ਭੜਕਦੀ ਹੋਈ ਅੱਗ ਦੇ ਵਿਚ ਸਾਰੇ ਗੁਣ ਸਾੜ ਪੈਂਦੇ ਹਨ ਮਨਮੁਖ ਜਿਹੜੇ ਹਨ। ਸਦਾ ਆਨੰਦ ਰਾਮ ਰਸ ਰਾਤੇ, ਪਰ ਦੂਜੇ ਪਾਸੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਵਿਚ, ਅਕਾਲ ਪੁਰਖ ਦੇ ਨਾਮ ਦੇ ਵਿਚ ਸੁਰਤ ਲਾਈ ਹੈ, ਉਹ ਸਦਾ ਉਹਦੇ ਰੰਗ ਦੇ ਵਿਚ, ਰਸ ਦੇ ਵਿਚ ਰਤੇ ਰਹਿੰਦੇ ਹਨ। ਹਿਰਦੈ ਨਾਮ ਦੁਬਦਾ ਮਨ ਭਾਗੀ, ਉਹਨਾਂ ਦੇ ਹਿਰਦੇ ਵਿਚ ਨਾਮ ਦੀ ਧੁਨ ਪੈਦਾ ਹੋ ਗਈ, ਔਰ ਅੰਦਰੋਂ ਜਿਹੜੀ ਦੁਬਦਾ ਸੀ, ਜਿਹੜੀ ਸਾਰੇ ਸੰਸਾਰ ਨੂੰ, ਮਨਮੁਖਾਂ ਨੂੰ ਖਰਾਬ ਕਰ ਰਹੀ ਸੀ, ਉਹਨਾਂ ਗੁਰਮੁਖਾਂ ਦੀ ਉਹ ਭਾਗੀ ਭੱਜ ਗਈ। ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇ, ਉਹ ਵਾਹਿਗੁਰੂ ਦਾ ਨਾਮ ਰੂਪੀ ਰਸ ਅੰਮ੍ਰਿਤ ਪੀ ਪੀ ਕੇ ਤ੍ਰਿਪਤਾ ਤੇ ਰੱਜ ਗਏ, ਸੰਤੋਖੀ, ਤ੍ਰਿਸ਼ਨਾ ਖਤਮ ਹੋ ਗਈ ਉਹਨਾਂ ਦੀ, ਵਿਸ਼ਰਾਮ ਦੇ ਕੇ ਕਹਿੰਦੇ ਹਨ ਰਹਾਓ। ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ, ਸਿਰ ਸਿਰ ਧੰਦਾ ਲਾਏ। ਹੁਣ ਮਹਾਰਾਜ ਇਸ ਪਾਰ ਬ੍ਰਹਮ ਦੀ ਰਚਨਾ ਜਿਹੜੀ ਹੈ, ਵਡਿਆਈ ਹੈ ਇਹਦੀ ਜਿਹੜੀ, ਉਹਦੀ ਵਿਚਾਰ ਕਰ ਰਹੇ ਹਨ। ਕਹਿੰਦੇ ਪਾਰ ਬ੍ਰਹਮ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਆਪ ਸਾਜੀ ਹੈ, ਔਰ ਸਿਰਜ ਸਿਰਜ ਕੇ ਸਾਰਿਆਂ ਨੂੰ ਫਿਰ ਕੰਮਾਂ ਵਿਚ ਵੀ ਲਾਇਆ ਹੋਇਆ ਹੈ, ਹਰ ਇਕ ਨੂੰ ਧੰਦੇ ਵਿਚ ਲਾਇਆ ਹੋਇਆ। ਮਾਇਆ ਮੋਹ ਕੀਆ ਜਿਨੇ ਆਪੇ ਆਪੇ ਦੂਜੇ ਲਾਏ। ਉਹਨਾਂ ਗੁਰਮੁਖਾਂ ਨੂੰ ਪਤਾ ਲੱਗ ਜਾਂਦਾ ਕਿ ਮਾਇਆ ਦਾ ਮੋਹ ਜਿਹੜਾ ਹੈ, ਇਹ ਆਪ ਹੀ ਪੈਦਾ ਕੀਤਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ, ਤੇ ਆਪ ਹੀ ਇਸ ਤਰ੍ਹਾਂ ਦਵੈਤ ਦੇ ਵਿਚ ਜੀਵਾਂ ਨੂੰ ਲਾਇਆ ਹੋਇਆ। ਤਿਸ ਨੂੰ ਕਿਹੋ ਕਹੀਏ ਜੇ ਦੂਜਾ ਹੋਵੇ, ਸਭ ਤੁਧੈ ਮਹੇ ਸਮਾਏ। ਇਹ ਦਿਵ ਦ੍ਰਿਸ਼ਟੀ ਦੇ ਵਿਚੋਂ ਬਚਨ ਕਹਿ ਰਹੇ ਨੇ। ਕਹਿੰਦੇ ਕਿਸੇ ਹੋਰ ਨੂੰ ਕੀ ਕਹੀਏ, ਦੂਜਾ ਕਿਸ ਨੂੰ ਕਹੀਏ, ਜੇ ਕੋਈ ਹੋਰ ਹੋਵੇ ਤਾਂ ਉਸ ਨੂੰ ਕਿਹਾ ਜਾ ਸਕਦਾ, ਆਪ ਹੀ ਤੇ ਸਾਰਿਆਂ ਦੇ ਵਿਚ ਸਮਾਏ ਹੋਏ ਹੋ। ਗੁਰਮੁਖ ਗਿਆਨ ਤਤ ਵਿਚਾਰਾ, ਜੋਤੀ ਜੋਤ ਮਿਲਾਏ। ਗੁਰਮੁਖ ਦੇ ਅੰਦਰ ਤਤ ਅਸਲੀਅਤ ਦਾ ਗਿਆਨ ਪੈਦਾ ਹੋ ਜਾਂਦਾ, ਔਰ ਉਹਦੀ ਜੋਤ ਜਿਹੜੀ ਏ, ਉਹ ਅਕਾਲ ਪੁਰਖ ਦੀ ਜੋਤ ਵਿਚ, ਸ਼ਬਦ ਵਿਚ ਲੀਨ ਹੋ ਜਾਂਦੀ ਹੈ। ਸੋ ਪ੍ਰਭ ਸਾਚਾ ਸਦ ਹੀ ਸਾਚਾ, ਸਾਚਾ ਸਭ ਆਕਾਰਾ। ਤੇ ਉਸ ਅਵਸਥਾ ਵਿਚ ਜਾ ਕੇ ਪਤਾ ਲੱਗਦਾ ਕਿ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਔਰ ਇਹ ਜਿਹੜਾ ਉਹਦਾ ਆਕਾਰ ਭਾਵ ਉਹਦੀ ਹੋਂਦ ਹੈ, ਇੱਥੇ ਆਕਾਰ ਸ਼ਬਦ ਲਿਖਿਆ, ਸਾਚਾ ਸਭ ਆਕਾਰਾ, ਉਹਦੀ ਜਿਹੜੀ ਬਣਾਈ ਹੋਈ ਸ੍ਰਿਸ਼ਟੀ ਹੈ, ਇਹਦਾ ਤੱਤ ਵੀ ਸੱਚਾ ਹੈ। ਜਿਹੜਾ ਆਕਾਰ ਰੂਪ ਭਾਵ ਸ਼ਕਤੀ ਰੂਪ ਜਿਹੜਾ ਸ਼ਬਦ ਦਾ ਆਕਾਰ ਹੈ, ਉਹ ਸੱਚਾ ਹੈ। ਨਾਨਕ ਸਤਿਗੁਰ ਸੋਜੀ ਪਾਈ, ਸੱਚ ਨਾਮ ਨਿਸਤਾਰਾ। ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਸੋਝੀ ਪ੍ਰਾਪਤ ਹੋਈ ਹੈ ਗੁਰੂ ਅੰਗਦ ਦੇਵ ਜੀ ਪਾਸੋਂ ਸੇਵਾ ਕਰਕੇ, ਔਰ ਸੱਚੇ ਨਾਮ ਦੇ ਵਿਚ ਜੁੜ ਕੇ ਜੀਵਨ ਦੇ ਵਿਚ ਨਿਸਤਾਰਾ ਹੋ ਗਿਆ, ਚੜ੍ਹਦੀ ਕਲਾ ਹੋ ਗਈ। ਭੈਰੋਂ ਮਹੱਲਾ ਤੀਜਾ, ਕਲ ਮਹਿ ਪ੍ਰੇਤ, ਜਿਨੀ ਰਾਮ ਨਾ ਪਛਾਤਾ, ਸਤਯੁਗ ਪਰਮ ਹੰਸ ਵਿਚਾਰੀ। ਕਲਯੁਗ ਦੇ ਅੰਦਰ ਇਸ ਸਮੇਂ ਦੇ ਵਿਚ ਗੁਰੂ ਸਾਹਿਬ ਕਹਿੰਦੇ ਨੇ ਉਨ੍ਹਾਂ ਨੂੰ ਭੂਤ ਪ੍ਰੇਤ ਹੀ ਸਮਝੋ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਛਾਣਿਆ ਨਹੀਂ। ਸਤਯੁਗ ਪਰਮ ਹੰਸ ਵਿਚਾਰੀ, ਤੇ ਜਿਹੜੇ ਪਰਮ ਹੰਸ ਬਣ ਗਏ ਨੇ, ਜਿਨ੍ਹਾਂ ਵਿਚ ਵਿਵੇਕ ਵਿਚਾਰ ਪੈਦਾ ਹੋ ਗਈ ਹੈ, ਭਾਵ ਸ਼ਬਦ ਦੀ ਜੋਤ ਪ੍ਰਗਟ ਹੋ ਗਈ ਹੈ, ਉਨ੍ਹਾਂ ਨੂੰ ਸਮਝੋ ਸਤਯੁਗ ਦੇ ਵਿਚ ਚਲੇ ਗਏ ਹਨ। ਦੁਆਪਰ ਤ੍ਰੇਤਾ ਮਾਨਸ ਵਰਤਹਿ, ਵਿਰਲੇ ਹਉਮੈ ਮਾਰੀ। ਤੇ ਦੁਆਪਰ ਤੇ ਤ੍ਰੇਤੇ ਦਾ ਅਸਰ ਉਨ੍ਹਾਂ ਮਨੁੱਖਾਂ ਦੇ ਜਿਹੜੇ ਮਾਨਸ ਰੂਪ ਭਾਵ ਮਨ ਦੇ ਤਲ ਤੇ ਜਿਉਂਦੇ ਨੇ, ਮਨ ਦੀ ਵਿਚਾਰਧਾਰਾ ਦੇ ਸਿਰ ਤੇ ਉਹ ਜੀਵਨ ਗੁਜ਼ਾਰ ਦਿੰਦੇ ਨੇ, ਉਹ ਰਜੋ ਤਮੋ ਸਤੋ ਵਿਚ ਫਸੇ ਰਹਿੰਦੇ ਨੇ। ਪਰ ਵਿਰਲਿਆਂ ਨੇ ਹੀ, ਥੋੜਿਆਂ ਨੇ ਨਾਮ ਨਾਲ ਜੁੜ ਕੇ ਇਨ੍ਹਾਂ ਅਵਸਥਾਵਾਂ ਦੇ ਵਿਚ ਆਪਣੀ ਹਉਮੈ ਨੂੰ ਮਾਰਿਆ, ਔਰ ਜੀਵਨ ਦੀ ਬਾਜੀ ਜਿੱਤੀ ਹੈ। ਕਲ ਮਹਿ ਰਾਮ ਨਾਮ ਵਡਿਆਈ, ਇਸ ਕਲਯੁਗ ਦੇ ਵਿਚ ਅਕਾਲ ਪੁਰਖ ਦੇ ਨਾਮ ਦੀ ਹੀ ਸੱਚੀ ਵਡਿਆਈ ਹੈ, ਉਹਦੀ ਹੀ ਕਿਰਪਾ ਹੈ, ਉਹਦੇ ਵਿਚ ਹੀ ਕਾਮਯਾਬੀ ਮਿਲਦੀ ਹੈ। ਜੁਗ ਜੁਗ ਗੁਰਮੁਖ ਏਕੋ ਜਾਤਾ, ਵਿਣ ਨਾਵੈ ਮੁਕਤ ਨ ਪਾਈ ਰਹਾਓ। ਇਨ੍ਹਾਂ ਯੁਗਾਂ ਦੇ ਵਿਚ ਜਿਹੜੇ ਚਾਰ ਯੁਗ ਨੇ, ਜਿਨ੍ਹੇ ਗੁਰੂ ਦੇ ਚਰਨਾਂ ਦਾ ਆਸਰਾ ਲਿਆ, ਭਾਵ ਆਦਿ ਗੁਰੂ ਸ਼ਬਦ ਸਰੂਪ ਦੇ ਨਾਲ ਹੀ ਜੁੜਿਆ। ਮਹਾਰਾਜ ਕਹਿੰਦੇ ਜਿਨ੍ਹੇ ਇਕ ਨੂੰ ਪਹਿਚਾਣ ਲਿਆ, ਉਨ੍ਹਾਂ ਦੀ ਮੁਕਤੀ ਹੋਈ, ਬਾਕੀ ਕਿਸੇ ਨੇ ਮੁਕਤੀ ਭਾਵ ਬੰਧਨ ਜਿਹੜੇ ਉਨ੍ਹਾਂ ਦਾ, ਉਹਦੇ ਵਿਚੋਂ ਉਹ ਨਿਕਲੇ ਨਹੀਂ, ਦੁਖਾਂ ਵਿਚ ਪੈ ਰਹੇ, ਬੰਧਨਾਂ ਵਿਚ ਪੈ ਰਹੇ ਹਨ। ਰਹਾਓ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਹਿਰਦੈ ਨਾਮ ਲਖੈ ਜਨ ਸਾਚਾ, ਗੁਰਮੁਖ ਮਨ ਵਸਾਈ। ਇਹ ਜਿਹੜੇ ਸੱਚੇ ਪੁਰਖ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕੀਤੀ ਹੈ, ਉਨ੍ਹਾਂ ਨੇ ਗੁਰਮੁਖ ਬਣ ਕੇ ਸੱਚੇ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿਚੋਂ ਲਖ ਲਿਆ, ਵੇਖ ਲਿਆ ਅੰਦਰੋਂ ਕਿ ਜਿਹਨੂੰ ਬਾਹਰ ਖੋਜਦੇ ਸੀ ਉਹ ਤੇ ਅੰਦਰ ਬੈਠਾ ਹੋਇਆ। ਆਪ ਤਰੇ ਸਗਲੇ ਕੁਲ ਤਾਰੇ, ਉਨ੍ਹਾਂ ਨੇ ਆਪ ਵੀ ਉਹ ਤਰ ਗਏ ਨੇ ਵਿਕਾਰਾਂ ਤੋਂ, ਤੇ ਸਾਰੀਆਂ ਕੁਲਾਂ ਜਿਹੜੀਆਂ ਉਨ੍ਹਾਂ ਦੀਆਂ ਤੇ ਉਨ੍ਹਾਂ ਦੀ ਸੰਗਤ ਕਰਨ ਵਾਲੇ ਜਿਹੜੇ ਸੰਗੀ ਲੋਕ ਹਨ ਉਨ੍ਹਾਂ ਨੂੰ ਵੀ ਸ਼ਬਦ ਦੇ ਆਸਰੇ ਗੁਰਬਾਣੀ ਨਾਲ ਜੋੜ ਕੇ ਤਾਰ ਲਿਆ ਹੈ। ਜਿੰਨੀ ਰਾਮ ਨਾਮ ਲਿਵ ਲਾਈ, ਕਿਨ੍ਹਾਂ ਨੇ ਤਾਰਿਆ, ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਦੇ ਵਿਚ ਲਿਵ ਲਾਈ ਹੋਈ ਹੈ, ਧਿਆਨ ਜੋੜਿਆ ਹੋਇਆ। ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਅਵਗਣ ਸ਼ਬਦ ਜਲਾਏ। ਮਹਾਰਾਜ ਕਹਿੰਦੇ ਮੇਰਾ ਪ੍ਰਭੂ ਜਿਹੜਾ ਜਦੋਂ ਜਿਸ ਮਨੁੱਖ ਤੇ ਕਿਰਪਾ ਕਰਦਾ ਹੈ ਉਹਦੇ ਅੰਦਰ ਗੁਣਾਂ ਦਾ ਪ੍ਰਕਾਸ਼ ਕਰ ਦਿੰਦਾ, ਗੁਣਾਂ ਦਾ ਦਾਤਾ ਹੈ, ਗੁਣ ਦਾ ਭਾਵ ਸੰਤੋਖੀ ਕਰ ਦਿੰਦਾ, ਉਹਨੂੰ ਵਿਵੇਕ ਵਿਚਾਰੀ ਕਰ ਦਿੰਦਾ, ਪਰਉਪਕਾਰੀ ਕਰ ਦਿੰਦਾ ਹੈ, ਇਤਿਆਦਿਕ ਗੁਣ ਪ੍ਰਗਟ ਹੋ ਜਾਂਦੇ। ਔਰ ਅਵਗਣ ਸ਼ਬਦ ਜਲਾਏ, ਔਰ ਆਪਣੇ ਸ਼ਬਦ ਦੁਆਰਾ ਗੁਰਬਾਣੀ ਦੁਆਰਾ ਜਿੰਨੇ ਅੰਦਰ ਅਵਗਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਦੀ ਅਗਨ ਵਿਚ ਇਨ੍ਹਾਂ ਨੂੰ ਸਾੜ ਸੁੱਟਦੇ ਨੇ ਸਤਿਗੁਰੂ ਜੀ। ਜਿਨ ਮਨ ਵਸਿਆ ਸੇ ਜਨ ਸੋਹੇ, ਹਿਰਦੈ ਨਾਮ ਵਸਾਏ। ਇਹ ਨਾਮ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਵਿਚ ਵਸ ਗਿਆ ਉਹ ਕਹਿੰਦੇ ਬੜੇ ਸੁੰਦਰ, ਉਨ੍ਹਾਂ ਦੀ ਜੀਵਨ ਚਰਿਆ ਜੀਵਨ ਦਾ ਜਿਹੜਾ ਢੰਗ ਹੈ ਉਹ ਬੜਾ ਸੋਹਣਾ ਆਨੰਦਦਾਇਕ ਹੋ ਜਾਂਦਾ। ਘਰ ਦਰ ਮਹਿਲ ਸਤਿਗੁਰੂ ਦਿਖਾਇਆ ਉਨ੍ਹਾਂ ਨੂੰ, ਗੁਰਮੁਖਾਂ ਨੂੰ ਅਕਾਲ ਪੁਰਖ ਨੇ ਉਨ੍ਹਾਂ ਦਾ ਘਰ ਅੰਤਰਮੁਖੀ ਕਰਕੇ ਸ਼ਬਦ ਦਾ ਦਰ ਘਰ ਵਿਖਾ ਦਿੱਤਾ, ਅੰਦਰ ਨਾਮ ਦਾ ਮਹਿਲ ਉਨ੍ਹਾਂ ਨੇ ਪ੍ਰਾਪਤ ਕਰ ਲਿਆ। ਸਤਿਗੁਰੂ ਨੇ ਇਹ ਦਾਤ ਦਿਖਾਈ ਹੈ, ਰੰਗ ਸਿਉ ਰਲੀਆਂ ਮਾਣੇ, ਉਹ ਪਿਆਰ ਦੇ ਵਿਚ ਰੰਗ ਰਲੀਆਂ ਪਰਮੇਸ਼ਰ ਦੇ ਨਾਲ ਮਿਲਾਪ ਦਾ ਆਨੰਦ ਮਾਣਦੇ ਹਨ। ਜੋ ਕਿਛ ਕਹੇ ਸੋ ਭਲਾ ਕਰ ਮਾਨੈ, ਨਾਨਕ ਨਾਮ ਵਖਾਣੈ। ਉਨ੍ਹਾਂ ਦੀ ਜ਼ਿੰਦਗੀ ਦੇ ਵਿਚ ਐਸਾ ਟਿਕਾ ਤੇ ਇਕ ਆਨੰਦ ਪ੍ਰਗਟ ਹੋ ਜਾਂਦਾ ਕਿ ਜੋ ਕੁਝ ਵਾਹਿਗੁਰੂ ਜੀ ਕਹਿੰਦੇ ਹਨ ਉਹਨੂੰ ਭਲਾ ਕਰਕੇ ਸਤ ਕਰਕੇ ਮੰਨੀ ਜਾਂਦੇ ਹਨ, ਔਰ ਨਾਮ ਦਾ ਵਖਿਆਨ ਕਰੀ ਜਾਂਦੇ ਨੇ, ਗੁਰਬਾਣੀ ਦਾ ਵਿਚਾਰ ਕਰੀ ਜਾਂਦੇ ਹਨ, ਨਾਮ ਦਾ ਅਭਿਆਸ ਕਰੀ ਜਾਂਦੇ ਹਨ। ਭੈਰੋ ਮਹੱਲਾ ਤੀਜਾ, ਮਨਸਾ ਮਨ ਸਮਾਏ ਲੈ, ਗੁਰ ਸ਼ਬਦੀ ਵਿਚਾਰ। ਮਹਾਰਾਜ ਕਹਿੰਦੇ ਹਨ, ਉਪਦੇਸ਼ ਦੇ ਰਹੇ ਹਨ, ਕਹਿੰਦੇ ਜੇ ਜੀਵਨ ਸਫਲ ਕਰਨਾ ਹੈ ਤੇ ਮਨ ਦੀ ਵਧੀ ਹੋਈ ਇੱਛਾ, ਬਹੁਤ ਕੁਝ ਧਨ ਪ੍ਰਾਪਤ ਕਰਨ ਦੀ ਇੱਛਾ ਨੂੰ, ਵਾਸ਼ਨਾ ਨੂੰ ਮਨ ਦੇ ਵਿਚ ਹੀ ਖਤਮ ਕਰ ਲੈ। ਗੁਰੂ ਕੇ ਸ਼ਬਦ ਦੀ ਵਿਚਾਰ ਕਰ, ਗੁਰਬਾਣੀ ਦੀ ਵਿਚਾਰ ਕਰ। ਗੁਰਪੂਰੇ ਤੇ ਸੋਝੀ ਪਵੇ, ਪਰ ਇਹ ਸੋਝੀ ਗੁਰੂ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਪੂਰੇ ਸਤਿਗੁਰੂ ਜੀ ਜਦੋਂ ਲੜ ਲੱਗਨੇ ਆ ਗੁਰਬਾਣੀ ਦੇ, ਉਦੋਂ ਇਹ ਸੋਝੀ ਪ੍ਰਾਪਤ ਹੁੰਦੀ ਹੈ। ਫਿਰ ਮਰੈ ਨ ਵਾਰੋ ਵਾਰ, ਤੇ ਜਦੋਂ ਇਹ ਸੋਝੀ ਹੋ ਜਾਂਦੀ, ਇਹ ਗਿਆਨ ਪ੍ਰਗਟ ਹੋ ਜਾਂਦਾ, ਫਿਰ ਵਾਰ ਵਾਰ ਮਰਨਾ ਜੰਮਣਾ ਨਹੀਂ ਪੈਂਦਾ। ਮਨ ਮੇਰੇ ਰਾਮ ਨਾਮ ਆਧਾਰ, ਇਹ ਇਸ ਕਰਕੇ ਹੈ ਮੇਰੇ ਮਨ, ਤੂੰ ਆਪਣੇ ਜੀਵਨ ਦੇ ਵਿਚ ਰਾਮ ਦੇ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ ਆਸਰਾ ਬਣਾ ਲੈ। ਗੁਰਪ੍ਰਸਾਦ ਪਰਮ ਪਦ ਪਾਇਆ, ਸਭ ਇਚ ਪੁਜਾਵਣ ਹਾਰ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਗੁਰਮੁਖਾਂ ਨੇ, ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ, ਉਨ੍ਹਾਂ ਨੇ ਵੱਡੀ ਪਦਵੀ ਵੱਡੇ ਸਿੰਘਾਸਨ ਨੂੰ ਲੱਭ ਲਿਆ ਹੈ। ਜਿਹੜਾ ਨਾਮ ਦਾ ਖਜ਼ਾਨਾ ਉਨ੍ਹਾਂ ਨੂੰ ਮਿਲ ਗਿਆ, ਜਿਹੜਾ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸਭ ਮਹਿ ਏਕੋ ਰੱਬ ਰਹਿਆ, ਗੁਰਬਿਣ ਬੂਝ ਨ ਪਾਏ। ਉਸ ਖੁੱਲੀ ਹੋਈ ਅੱਖ ਦੇ ਦੁਆਰਾ, ਦਿਵ ਦ੍ਰਿਸ਼ਟੀ ਦੁਆਰਾ ਪਤਾ ਲੱਗਦਾ ਵੀ ਸਾਰਿਆਂ ਦੇ ਵਿਚ ਇਕੋ ਹੀ ਰਵਿਆ ਹੋਇਆ ਸਮਾਇਆ ਹੋਇਆ ਵਾਹਿਗੁਰੂ ਹੈ, ਪਰ ਉਹਦੇ ਦੀਦਾਰ ਉਹਦੇ ਦਰਸ਼ਨ ਗੁਰੂ ਤੋਂ ਬਖਸ਼ੀ ਹੋਈ ਅੱਖ ਤੋਂ ਬਿਨਾਂ ਕਿਵੇਂ ਹੋ ਸਕਦੇ ਨੇ, ਸੋਝੀ ਨਹੀਂ ਪੈਂਦੀ। ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ, ਅਨ ਦਿਨ ਹਰ ਗੁਣ ਗਾਏ। ਗੁਰੂ ਦੀ ਕਿਰਪਾ ਦੇ ਨਾਲ ਮੇਰਾ ਹਰੀ ਵਾਹਿਗੁਰੂ ਉਨ੍ਹਾਂ ਦੇ ਵਿਚ ਪ੍ਰਗਟ ਹੋ ਗਿਆ, ਔਰ ਉਹ ਦਿਨ ਰਾਤ ਗੁਰਬਾਣੀ ਦੁਆਰਾ ਗੁਰਮਤ ਦੁਆਰਾ ਅਕਾਲ ਪੁਰਖ ਦੇ ਗੁਣ ਗਾਉਂਦੇ ਰਹਿੰਦੇ ਹਨ। ਸੁਖਦਾਤਾ ਹਰ ਏਕ ਹੈ, ਹੋਰ ਥੈ ਸੁਖ ਨਾ ਪਾਹੇ। ਮਹਾਰਾਜ ਉਪਦੇਸ਼ ਕਰਦੇ ਨੇ, ਹੇ ਭਾਈ ਗੁਰੂ ਕੇ ਪਿਆਰਿਓ, ਜੇ ਸੁਖ ਚਾਹੁੰਦੇ ਹੋ ਤੇ ਉਨ੍ਹਾਂ ਦਾ ਦਾਤਾ ਇਕੋ ਵਾਹਿਗੁਰੂ ਹੈ, ਹੋਰ ਕਿਸੇ ਥਾਂ ਤੇ ਕਿਤੇ ਵੀ ਸੰਸਾਰ ਵਿਚ ਸੁਖ ਨਹੀਂ ਹੈ। ਸਤਿਗੁਰ ਜਿਨੀ ਨਾ ਸੇਵਿਆ ਦਾਤਾ, ਸੇ ਅੰਤ ਗਏ ਪਛਤਾਹੇ। ਜਿਨ੍ਹਾਂ ਨੇ ਸਤਿਗੁਰੂ ਦਾਤੇ, ਸੁਖਾਂ ਦੇ ਦਾਤੇ ਦੀ ਸੇਵਾ ਨਹੀਂ ਕੀਤੀ, ਹੁਕਮ ਨਹੀਂ ਮੰਨਿਆ, ਅਖੀਰ ਨੂੰ ਉਹ ਪਛਤਾ ਕੇ ਇਥੋਂ ਪਛਤਾਵਾ ਪੱਲੇ ਲੈ ਕੇ ਗਏ ਹਨ। ਸਤਿਗੁਰ ਸੇਵ ਸਦਾ ਸੁਖ ਪਾਇਆ, ਫਿਰ ਦੁੱਖ ਨਾ ਲਾਗੈ ਧਾਏ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ, ਗੁਰੂ ਸਾਹਿਬ ਦਾ ਹੁਕਮ ਮੰਨਿਆ, ਸੇਵਾ ਕਰਕੇ ਉਨ੍ਹਾਂ ਨੇ ਵੱਡੇ ਸੁਖ ਦੀ ਪ੍ਰਾਪਤੀ ਕਰ ਲਈ, ਪਰਤ ਕੇ ਉਨ੍ਹਾਂ ਨੂੰ ਫਿਰ ਦੁੱਖ ਆ ਕੇ ਨਹੀਂ ਘੇਰਦਾ, ਉਨ੍ਹਾਂ ਨੂੰ ਦੁੱਖ ਲੱਗਦਾ ਹੀ ਨਹੀਂ। ਨਾਨਕ ਹਰ ਭਗਤ ਪ੍ਰਾਪਤ ਹੋਈ, ਜੋਤੀ ਜੋਤ ਸਮਾਏ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਨੇ, ਉਨ੍ਹਾਂ ਨੂੰ ਹਰੀ ਦੀ ਭਗਤੀ, ਅਕਾਲ ਪੁਰਖ ਦੀ ਬੰਦਗੀ ਦੀ ਦਾਤ ਪ੍ਰਾਪਤ ਹੋਈ, ਉਨ੍ਹਾਂ ਦਾ ਸ਼ੁੱਧ ਹੋਇਆ ਜਿਹੜਾ ਮਨ ਹੈ ਜੋਤ ਸਰੂਪ ਬਣ ਗਿਆ, ਤੇ ਅਕਾਲ ਪੁਰਖ ਦੀ ਜੋਤ ਸ਼ਬਦ ਦੇ ਵਿਚ ਲੀਨ ਹੋ ਗਿਆ। ਭੈਰੋ ਮਹੱਲਾ ਤੀਜਾ, ਵਾਜਗੁਰੂ ਜਗਤ ਬਉਰਾਨਾ, ਭੂਲਾ ਚੋਟਾਂ ਖਾਈ। ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ, ਸਿੱਖੀ ਤੋਂ ਬਿਨਾ, ਇਹ ਸਾਰਾ ਜਗਤ ਕਮਲਾ ਹੋਇਆ ਫਿਰਦਾ, ਭੁੱਲਿਆ ਫਿਰਦਾ। ਅਸਲੀ ਕਾਰਜ ਇਹਨੂੰ ਭੁੱਲ ਗਿਆ ਵੀ ਕਾਹਦੇ ਵਾਸਤੇ ਆਏ ਸੀ, ਇਸ ਕਰਕੇ ਚੋਟਾਂ ਸੱਟਾਂ ਖਾ ਰਹੇ ਨੇ ਜੀਵਨ ਦੇ ਵਿਚ। ਮਰ ਮਰ ਜੰਮੈ ਸਦਾ ਦੁੱਖ ਪਾਏ, ਦਰ ਕੀ ਖਬਰ ਨ ਪਾਈ। ਇਸ ਤਰ੍ਹਾਂ ਮਰ ਮਰ ਕੇ, ਜੰਮ ਜੰਮ ਕੇ, ਦੁੱਖਾਂ ਵਿਚ ਫਸ ਕੇ, ਜੂਨਾਂ ਵਿਚ ਫਸ ਕੇ, ਵਾਹਿਗੁਰੂ ਦੇ ਦਰ ਦੀ, ਉਹਦੇ ਘਰ ਦੀ ਕਦੀ ਖਬਰ ਹੀ ਨਹੀਂ ਨੂੰ ਮਿਲੀ ਕਿ ਤੈਨੂੰ ਪੈਦਾ ਕਿਸ ਨੇ ਕੀਤਾ। ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਨਾ। ਇਸ ਕਰਕੇ ਹੇ ਮੇਰੇ ਮਨ, ਤੂੰ ਤੇਰੇ ਭਾਗ ਚੰਗੇ, ਤੂੰ ਗੁਰੂ ਸਾਹਿਬ ਦੀ ਸ਼ਰਨ ਵਿਚ ਆ ਗਏ, ਹੁਣ ਤੂੰ ਸ਼ਰਨ ਛੱਡੀ ਨਾ, ਸਦਾ ਉਹਦੀ ਹਜ਼ੂਰੀ ਵਿਚ ਰਿਹਾ ਕਰ। ਹਿਰਦੈ ਹਰ ਨਾਮ ਮੀਠਾ ਸਦ ਲਾਗਾ, ਇਹ ਜਿਹੜਾ ਨਾਮ ਹੈ ਹਿਰਦੇ ਦੇ ਵਿਚ ਸਦਾ ਮਿੱਠਾ। ਮਹਾਰਾਜ ਕਹਿੰਦੇ ਗੁਰਮੁਖਾਂ ਨੂੰ ਲੱਗਾ, ਗੁਰ ਸ਼ਬਦੇ ਭਵ ਜਲ ਤਰਨਾ, ਤੇ ਨਾਮ ਜਿਨ੍ਹਾਂ ਨੂੰ ਮਿੱਠਾ ਲੱਗਾ ਹੈ, ਉਨ੍ਹਾਂ ਨੇ ਹੋਰ ਗੁਰੂ ਕੇ ਸ਼ਬਦ ਦੀ, ਨਾਮ ਦੀ ਕਮਾਈ ਕਰਕੇ ਇਸ ਭਵ ਜਲ ਨੂੰ ਤਰਨਾ ਕੀਤਾ, ਭਾਵ ਤਰ ਗਏ ਹਨ। ਵਿਸ਼ਰਾਮ ਦੇ ਕੇ ਕਹਿੰਦੇ ਹਨ, ਰਹਾਓ ਭੇਖ ਕਰੈ ਬਹੁਤ ਚਿੱਤ ਡੋਲੈ, ਅੰਤਰ ਕਾਮ ਕ੍ਰੋਧ ਅਹੰਕਾਰ। ਮਹਾਰਾਜ ਕਹਿੰਦੇ ਵੀ ਕਈ ਲੋਕੀ ਬੜੀ ਤਰ੍ਹਾਂ ਦੇ ਕੱਪੜੇ ਵਸਤਰ ਆਦਿਕ ਭੇਖ ਪਾ ਲੈਂਦੇ, ਕੱਲਾ ਨਾਮ ਤਾਂ ਜਪਦੇ ਨਹੀਂ, ਸਿਮਰਨ ਤਾਂ ਹੁੰਦਾ ਨਹੀਂ, ਤੇ ਅੰਦਰੋਂ ਚਿੱਤ ਜਿਹੜਾ ਉਹ ਉਵੇਂ ਸੰਸਾਰੀਆਂ ਤੋਂ ਵੀ ਜ਼ਿਆਦਾ ਉਨ੍ਹਾਂ ਦਾ ਸੰਸਾਰ ਦੇ ਪਦਾਰਥਾਂ ਹੋਰ ਵਿਕਾਰਾਂ ਵਿਚ ਡੋਲਦਾ ਰਹਿੰਦਾ। ਅੰਦਰ ਹੰਕਾਰ ਤੇ ਕਾਮ ਕ੍ਰੋਧ ਆਦਿਕ ਉਸੇ ਤਰ੍ਹਾਂ ਬਣੇ ਰਹਿੰਦੇ ਹਨ। ਅੰਤਰ ਤਿਸ਼ਾ ਭੂਖ ਅਤ ਬਹੁਤੀ, ਭੌਂਕਤ ਫਿਰੈ ਦਰਬਾਰ। ਮਹਾਰਾਜ ਕਹਿੰਦੇ ਅੰਦਰ ਪਿਆਸ ਬੜੀ ਏ ਸੰਸਾਰ ਦੀ, ਤੇ ਭੁੱਖ ਬੜੀ ਏ ਆਪਣੀ ਵਡਿਆਈ ਕਰਾਉਣ ਦੀ, ਇਸ ਤਰ੍ਹਾਂ ਭੌਂਕਦੇ ਫਿਰਦੇ ਨੇ, ਘਰ ਘਰ ਬਾਰ ਦੇ ਵਿਚ ਮੰਗਦੇ ਫਿਰਦੇ ਹਨ ਵੀ ਇਹ ਦਾਤਾਂ ਮਿਲ ਜਾਣ। ਗੁਰ ਕੈ ਸ਼ਬਦ ਮਰਹਿ ਫਿਰ ਜੀਵ ਹੈ, ਤਿਨ ਕੋ ਮੁਕਤ ਦੁਆਰ। ਪਰ ਜਿਹੜੇ ਗੁਰਮੁਖ ਗੁਰੂ ਕੇ ਉਪਦੇਸ਼ ਦੇ ਰਾਹੀਂ ਆਪਣੇ ਮਨ ਦੀਆਂ ਮਾੜੀਆਂ ਆਦਤਾਂ ਨੂੰ ਮਾਰ ਦਿੰਦੇ ਹਨ, ਫਿਰ ਉਨ੍ਹਾਂ ਨੂੰ ਨਵਾਂ ਜੀਵਨ ਮਿਲਦਾ ਹੈ। ਮਹਾਰਾਜ ਕਹਿੰਦੇ ਉਨ੍ਹਾਂ ਨੂੰ ਮੁਕਤੀ ਦਾ ਦਰਵਾਜ਼ਾ ਮਿਲ ਜਾਂਦਾ, ਸਾਰੇ ਬੰਧਨ ਖੁੱਲ ਜਾਂਦੇ, ਇਕ ਖੁੱਲਾ ਆਕਾਸ਼ ਜੀਵਨ ਬਣ ਜਾਂਦਾ ਹੈ ਉਨ੍ਹਾਂ ਦਾ। ਅੰਤਰ ਸ਼ਾਂਤ ਸਦਾ ਸੁਖ ਹੋਵੇ, ਹਰ ਰਾਖਿਆ ਉਰਧਾਰ। ਮਹਾਰਾਜ ਕਹਿੰਦੇ ਉਨ੍ਹਾਂ ਨੂੰ ਅੰਦਰ ਇਕ ਵੱਡੀ ਸ਼ਾਂਤੀ, ਆਨੰਦ, ਠੰਡ ਪ੍ਰਤੀਤ ਹੁੰਦੀ ਏ, ਔਰ ਸਦਾ ਇਕ ਵੱਡਾ ਸੁਖ ਉਨ੍ਹਾਂ ਦੇ ਉੱਤੇ ਬਾਰਿਸ਼ ਵਾਂਗੂ ਵਰਦਾ ਰਹਿੰਦਾ, ਕਿਉਂਕਿ ਉਨ੍ਹਾਂ ਨੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿਚ ਧਾਰਨ ਕੀਤਾ ਹੋਇਆ। ਜਿਉ ਤਿਸ ਭਾਵੈ ਤਿਵੈ ਚਲਾਵੈ, ਕਰਨਾ ਕਿਛੂ ਨ ਜਾਈ। ਪਰ ਜੇ ਉਨ੍ਹਾਂ ਨੂੰ ਪੁੱਛੀਏ ਵੀ ਇਹ ਤੁਹਾਡੀ ਕੋਈ ਆਪਣੀ ਕਮਾਈ ਏ, ਇਹ ਸਾਰੀ ਜਿਹੜੀ ਤੁਹਾਡੀ ਅਵਸਥਾ ਬਣੀ ਏ, ਤੁਹਾਡੀ ਆਪਣੀ ਕਮਾਈ ਹੈ, ਤਾਂ ਉਹ ਕਹਿੰਦੇ ਨਹੀਂ। ਇਹ ਤਾਂ ਜਿਵੇਂ ਉਹ ਮੈਨੂੰ ਚਲਾ ਰਿਹਾ ਸੱਚੇ ਪਾਤਸ਼ਾਹ ਜੀ ਵਾਹਿਗੁਰੂ, ਮੈਂ ਉਵੇਂ ਚੱਲ ਰਿਹਾ, ਮੇਰੇ ਤੋਂ ਕੁਝ ਨਹੀਂ ਹੋ ਸਕਦਾ, ਮੈਂ ਕੁਝ ਨਹੀਂ ਕਰ ਸਕਦਾ। ਇਹ ਨਿਮਰਤਾ ਦੀ ਇਕ ਤਰੀਕਾ ਹੈ, ਸ਼ਾਂਤੀ ਅੰਦਰ ਰੱਖਣ ਵਾਸਤੇ ਹੈ। ਨਾਨਕ ਗੁਰਮੁਖ ਸ਼ਬਦ ਸੰਭਾਲੇ, ਰਾਮ ਨਾਮ ਵਡਿਆਈ। ਗਰੀਬ ਨਵਾਜ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰਮੁਖ ਜਿਹੜੇ ਹਨ ਉਹ ਗੁਰੂ ਦੇ ਹੁਕਮ ਤੇ ਚੱਲ ਕੇ ਗੁਰੂ ਕੇ ਉਪਦੇਸ਼ ਨੂੰ ਸੰਭਾਲਦੇ ਰਹਿੰਦੇ ਹਨ, ਚੇਤੇ ਕਰਦੇ ਰਹਿੰਦੇ ਹਨ, ਭਾਵ ਉਹਦੇ ਤੇ ਤੁਰਦੇ ਹਨ। ਵਾਹਿਗੁਰੂ ਦਾ ਨਾਮ ਜਪਣ ਕਰਕੇ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਭੈਰੋ ਮਹੱਲਾ ਤੀਜਾ, ਹਉਮੈ ਮਾਇਆ ਮੋਹੇ ਖੁਆਇਆ, ਦੁੱਖ ਖੱਟੇ ਦੁੱਖ ਖਾਏ। ਸੰਸਾਰ ਦੇ ਅੰਦਰ ਜਿਹੜੇ ਲੋਕ ਆਏ ਹਨ ਤੇ ਕੱਲੀਆਂ ਹਉਮੈ ਦੀਆਂ ਹੀ ਮਾਰੇ ਬੁਕਾਰੇ ਕਰਦੇ ਰਹਿੰਦੇ ਹਨ ਤੇ ਮਾਇਆ ਦੇ ਪਿੱਛੇ ਭੱਜਦੇ ਰਹਿੰਦੇ ਹਨ, ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਇਨ੍ਹਾਂ ਦੀ ਖੁਆਰ ਹੋ ਜਾਂਦੀ ਹੈ। ਇਹ ਦੁੱਖ ਹੋਰ ਖੱਟ ਲੈਂਦੇ, ਪਹਿਲਾਂ ਹੀ ਦੁੱਖ ਬੜਾ ਸੀ, ਹੋਰ ਦੁੱਖ ਦਾ ਸੌਦਾ, ਹੋਰ ਭੰਡਾਰੇ ਪੰਡਾ ਬੰਨੀ ਤੁਰੇ ਜਾਂਦੇ ਹਨ ਤੇ ਫਿਰ ਦੁੱਖ ਨੂੰ ਖਾਂਦੇ, ਫਿਰ ਉਹਨੂੰ ਭੋਗਦੇ ਹਨ। ਅੰਤਰ ਲੋਭ ਹਲਕ ਦੁੱਖ ਭਾਰੀ, ਬਿਨ ਬਿਵੇਕ ਪਰਮਾਏ। ਅੰਦਰ ਲੋਭ ਹੋਣ ਕਰਕੇ ਮਨ ਦੇ ਵਿਚ ਇਕ ਹਲਕ ਪਿਆ ਰਹਿੰਦਾ, ਜਿਵੇਂ ਕੁੱਤੇ ਨੂੰ ਹਲਕ ਪੈ ਜਾਂਦਾ, ਜੋ ਅੱਗੇ ਆਉਂਦਾ ਉਹਨੂੰ ਚੱਕ ਮਾਰੀ ਜਾਂਦਾ। ਇਹ ਹਾਲਤ ਬਣ ਜਾਂਦੀ ਮਨਮੁਖਾਂ ਦੀ, ਬਸ ਨਾ ਆਪਣਾ ਨਾ ਪਰਾਇਆ, ਜਿਹੜਾ ਅੱਗੇ ਆ ਗਿਆ ਉਹ ਸਭ ਕੁਝ ਹੱਕ ਦੂਜਿਆਂ ਦਾ ਖਾਈ ਤੁਰੇ ਜਾਂਦੇ ਹਨ, ਜਿਹਦੇ ਵਿਚੋਂ ਭਾਰੀ ਦੁੱਖ ਪ੍ਰਾਪਤ ਹੁੰਦਾ ਔਰ ਅੰਦਰ ਵਿਵੇਕ ਦਾ ਦੀਵਾ ਨਹੀਂ ਜਗਿਆ ਹੁੰਦਾ, ਜਿਹਦੇ ਕਰਕੇ ਭਰਮ ਦੇ ਵਿਚ ਫਸੇ ਰਹਿੰਦੇ ਹਨ ਮਨਮੁਖ। ਮਨਮੁਖ ਤ੍ਰਿਗ ਜੀਵਨ ਸੰਸਾਰ, ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਮਨਮੁਖਾਂ ਦਾ ਜਿਹੜਾ ਜੀਵਨ ਹੈ ਸੰਸਾਰ ਵਿਚ ਫਟਕਾਰਯੋਗ ਹੈ, ਕਿਸੇ ਕੰਮ ਦਾ ਨਹੀਂ ਹੈ। ਰਾਮ ਨਾਮ ਸੁਪਨੇ ਨਹੀਂ ਚੇਤਿਆ, ਹਰ ਸਿਉ ਕਦੇ ਨਾ ਲਾਗੈ ਪਿਆਰ। ਇਹ ਇਸ ਤਰ੍ਹਾਂ ਦੇ ਅੰਦਰ ਲੋਭ ਦਾ ਵੱਧ ਜਾਣਾ ਤੇ ਹੋਰ ਮਾਇਆ ਦਾ ਅੰਦਰ ਵਿਵੇਕ ਰਹਿਤ ਜੀਵਨ ਹੋਣਾ, ਸੁਪਨੇ ਦੇ ਵਿਚ ਵੀ ਕਦੀ ਨਾਮ ਨੂੰ ਚੇਤੇ ਨਾ ਕਰਨਾ, ਇਸ ਐਸੇ ਲੋਕਾਂ ਦਾ ਕਦੀ ਪਿਆਰ ਜਿਹੜਾ ਮੋਹ ਹੈ ਉਹ ਅਕਾਲ ਪੁਰਖ ਦੇ ਨਾਲ ਨਹੀਂ ਲੱਗਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਹਨ, ਪਸ਼ੂਆ ਕਰਮ ਕਰੈ ਨਹੀਂ ਬੂਝੈ, ਕੂੜ ਕਮਾਵੈ ਕੂੜੋ ਹੋਏ। ਇਹ ਪਸ਼ੂਆਂ ਵਾਲੇ ਕਰਮ ਕਰਦੇ ਰਹਿੰਦੇ ਹਨ ਔਰ ਅਸਲੀਅਤ ਨੂੰ ਨਹੀਂ ਬੁੱਝਦੇ, ਝੂਠ ਦੀ ਕਮਾਈ ਕਰੇ ਜਾਂਦੇ ਹਨ ਤੇ ਝੂਠੇ ਹੀ ਹੋ ਜਾਂਦੇ, ਝੂਠ ਦਾ ਹੀ ਸਰੂਪ ਬਣ ਜਾਂਦੇ ਹਨ। ਸਤਿਗੁਰ ਮਿਲੈ ਤਾਂ ਉਲਟੀ ਹੋਵੇ, ਖੋਜ ਲਹਿ ਜਨ ਕੋਏ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲ ਪੈ, ਗੁਰੂ ਸਾਹਿਬ ਨੂੰ ਮਿਲ ਕੇ ਮਤ ਜਿਹੜੀ ਜੇ ਉਲਟ ਜਾਏ, ਸੰਸਾਰ ਵੱਲੋਂ ਉਲਟ ਕੇ ਨਿਰੰਕਾਰ ਬਾਣੀ ਵੱਲ ਜੁੜ ਜਾਏ, ਤਾਂ ਐਸਾ ਜਨ ਉਸ ਉੱਚੋ ਉੱਤਮ ਪਦਵੀ, ਜਿਹੜੀ ਉੱਚੀ ਪਦਵੀ ਹੈ ਉਹਨੂੰ ਖੋਜ ਲੈਂਦਾ ਹੈ। ਹਰ ਹਰ ਨਾਮ ਹਿਰਦੈ ਸਦ ਵਸਿਆ, ਪਾਇਆ ਗੁਣੀ ਨਿਧਾਨ। ਐਸੇ ਗੁਰਮੁਖਾਂ ਦੇ ਅੰਦਰ ਹਰੀ ਦਾ ਨਾਮ ਸਦਾ ਵਸ ਜਾਂਦਾ ਹੈ, ਸਦਾ ਇਕ ਲਿਵਤਾਰ ਬਣੀ ਰਹਿੰਦੀ ਹੈ। ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਉਨ੍ਹਾਂ ਨੇ ਪ੍ਰਾਪਤ ਕਰ ਲਿਆ। ਗੁਰ ਪ੍ਰਸਾਦੀ ਪੂਰਾ ਪਾਇਆ, ਚੂਕਾ ਮਨ ਅਭਿਮਾਨ। ਗੁਰੂ ਦੀ ਕਿਰਪਾ ਨਾਲ ਉਨ੍ਹਾਂ ਨੇ ਪੂਰੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਹੈ, ਉਹਦੇ ਨਾਲ ਉਨ੍ਹਾਂ ਦਾ ਸੰਬੰਧ ਜੁੜ ਗਿਆ ਤੇ ਮਨ ਦੇ ਵਿਚੋਂ ਅਭਿਮਾਨ ਜਿਹੜਾ ਸੀ, ਉਹ ਹੰਕਾਰ ਜਿਹੜਾ ਸੀ ਉਹ ਮਿਟ ਗਿਆ ਹੈ। ਆਪੇ ਕਰਤਾ ਕਰੇ ਕਰਾਏ, ਆਪੇ ਮਾਰਗ ਪਾਏ। ਪਰ ਉਹ ਕਦੀ ਨਹੀਂ ਇਹ ਕਹਿੰਦੇ ਕਿ ਮੇਰੀ ਸਿਆਣਪ ਕਰਕੇ ਮੈਂ ਜੀਵਨ ਵਿਚ ਕਾਮਯਾਬ ਹੋਇਆ। ਉਹ ਕਹਿੰਦੇ ਨੇ ਇਹ ਤਾਂ ਕਰਤੇ ਅਕਾਲ ਪੁਰਖ ਨੇ ਆਪ ਮੇਰੇ ਅੰਦਰ ਵਸ ਕੇ ਸਿੱਧੇ ਮਾਰਗ ਤੇ ਮੈਨੂੰ ਪਾਇਆ, ਮੇਰੀ ਕੋਈ ਪਾਇਆ ਨਹੀਂ ਸੀ। ਆਪੇ ਗੁਰਮੁਖ ਦੇ ਵਡਿਆਈ, ਨਾਨਕ ਨਾਮ ਸਮਾਏ। ਆਪ ਹੀ ਗੁਰੂ ਦੇ ਰਾਹੀਂ ਵਡਿਆਈ ਬਖਸ਼ਿਸ਼ ਕਰਦੇ ਨੇ ਔਰ ਗੁਰੂ ਅਮਰਦਾਸ ਜੀ ਕਹਿੰਦੇ ਐਸੇ ਗੁਰਮੁਖ ਜਿਹੜੇ ਨੇ ਨਾਮ ਦੇ ਵਿਚ, ਸ਼ਬਦ ਦੇ ਵਿਚ ਉਨ੍ਹਾਂ ਦੀ ਸੁਰਤੀ ਸਮਾ ਜਾਂਦੀ ਹੈ। ਭੈਰੋ ਮਹੱਲਾ ਤੀਜਾ, ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ। ਇਹ ਸ਼ਬਦ ਜਿਹੜਾ ਭਗਤ ਪ੍ਰਹਿਲਾਦ ਜੀ ਦੇ ਸੰਬੰਧ ਵਿਚ ਗੁਰੂ ਅਮਰਦਾਸ ਜੀ ਔਰ ਇਕ ਭਗਤ ਦੇ ਜੀਵਨ ਦੇ ਵਿਚ ਜਿਹੜੀ ਉਹਦੇ ਅੰਦਰ ਇਕ ਸਟਰੋਂਗ ਤਾਕਤਵਰ ਇਰਾਦਾ ਹੁੰਦਾ, ਉਹਦਾ ਇੱਥੇ ਵਰਣਨ ਕਰ ਰਹੇ ਨੇ। ਕਹਿੰਦੇ ਵੇਖੋ ਛੋਟੀ ਜੀ ਉਮਰ ਦੇ ਨੇ ਪ੍ਰਹਲਾਦ ਜੀ, ਦੈਂਤ ਦੇ ਪੁੱਤਰ ਨੇ ਹਰਨਾਕਸ਼ ਤੇ ਹੋਰ ਵੀ ਆਲੇ ਦੁਆਲੇ ਸਾਰੇ ਵਿਰੋਧੀ ਨੇ, ਪਰ ਉਹਨਾਂ ਨੂੰ ਜਦੋਂ ਪੁੱਛੋ ਉਹ ਪੜ੍ਹਨ ਜਾਂਦੇ ਹਨ ਸਕੂਲ ਦੇ ਅੰਦਰ, ਤੇ ਜਿਹੜੇ ਦੋ ਅਧਿਆਪਕ ਨੇ ਉਹ ਕਹਿੰਦੇ ਲਿਖ ਆਪਣੇ ਪਿਤਾ ਦਾ ਨਾਂ ਲਿਖ, ਹਰਨਾਕਸ਼ ਹਰਨਾਕਸ਼ ਲਿਖ। ਉਹ ਕਹਿੰਦਾ ਮੈਂ ਨਹੀਂ ਲਿਖਣਾ, ਮੈਂ ਤੇ ਵਾਹਿਗੁਰੂ ਦਾ ਨਾਮ ਲਿਖਣਾ, ਰਾਮ ਦਾ ਨਾਮ ਲਿਖਣਾ, ਗੋਬਿੰਦ ਗੋਪਾਲਾ। ਤਾਂ ਉਹ ਕਹਿੰਦਾ ਮੇਰੀ ਪੱਟੀਆ ਲਿਖੋ ਹਰ ਗੋਬਿੰਦ ਗੋਪਾਲਾ, ਮੇਰੀ ਫੱਟੀ ਦੇ ਉੱਤੇ ਹੋਰ ਲਿਖਣ ਦੀ ਬਜਾਏ ਹਰੀ ਦਾ ਨਾਮ, ਗੋਬਿੰਦ ਦਾ, ਗੋਪਾਲ ਦਾ ਨਾਮ ਲਿਖੋ। ਇਹ ਹੈ ਇੱਕ ਇਤਿਹਾਸਕ ਗੱਲ, ਪਰ ਅਸਲ ਵਿੱਚ ਇੱਕ ਭਗਤ ਜਨ ਦੇ ਅੰਦਰ ਨਾਮ ਦੇ ਪ੍ਰਤੀ ਇੰਨਾ ਪ੍ਰੇਮ ਜਾਗ ਪੈਂਦਾ, ਉਹ ਕਹਿੰਦਾ ਮੇਰੇ ਜੀਵਨ ਦੀ ਪੱਟੀ ਦੇ ਉੱਤੇ ਵਾਹਿਗੁਰੂ ਦਾ ਨਾਮ ਲਿਖ ਦਿਓ। ਦੂਜਾ ਭਾਏ ਫਾਥੇ ਜਮ ਜਾਲਾ, ਜਿਨ੍ਹਾਂ ਨੇ ਆਪਣੇ ਜੀਵਨ ਦੀ ਫੱਟੀ ਤੇ ਨਾਮ ਨਹੀਂ ਲਿਖਿਆ ਉਹ ਦੁਬਧਾ ਵਿਚ ਪੈ ਕੇ ਜਮਾਂ ਦੇ ਹੱਥਾਂ ਜਾਲ ਵਿਚ ਫਸ ਜਾਂਦੇ ਹਨ। ਸਤਿਗੁਰ ਕਰੇ ਮੇਰੀ ਪ੍ਰਤਪਾਲਾ। ਭਗਤ ਜੀ ਕਹਿੰਦੇ ਜਿਹੜਾ ਸਤਿਗੁਰੂ ਸ਼ਬਦ ਰੂਪ ਵਾਹਿਗੁਰੂ ਮੇਰੀ ਪਾਲਣਾ ਕਰਦਾ, ਮੇਰੀ ਪ੍ਰਤਪਾਲ ਕਰਦਾ ਹੈ, ਹਰ ਸੁਖ ਦਾਤਾ ਮੇਰਾ ਨਾਲਾ, ਉਹ ਹਰੀ ਜਿਹੜਾ ਹੈ ਸਰਬ ਥਾਵਾਂ ਤੇ ਭਰਪੂਰ ਹੈ ਔਰ ਮੇਰੇ ਨਾਲ ਉਹਦਾ ਨਿਵਾਸ ਹੈ। ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ। ਇੱਥੇ ਗੁਰ ਉਪਦੇਸ਼ ਪ੍ਰਹਿਲਾਦ ਜਿਹੜਾ ਹੈ ਉਹ ਗੁਰੂ ਦਾ ਉਪਦੇਸ਼ ਉਚਾਰਨ ਕਰਦਾ। ਹੁਣ ਇੱਥੇ ਗੁਰੂ ਕੌਣ ਹੈ? ਕਿਤੇ ਮੈਂ ਤੇ ਪੜ੍ਹਿਆ ਨਹੀਂ ਵੀ ਪ੍ਰਹਿਲਾਦ ਦਾ ਗੁਰੂ ਕਿਹੜਾ ਸੀ, ਕੌਣ ਹੈ ਗੁਰੂ? ਅਸਲ ਵਿਚ ਇਹ ਗੁਰੂ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਜੋ ਸਤਿਗੁਰੂ ਸ਼ਬਦ ਰੂਪ ਵਿਚ ਸਾਰੇ ਥਾਵਾਂ ਤੇ ਮੌਜੂਦ ਸੀ। ਜਿੰਨਾ ਚਿਰ ਇਸ ਸਿਧਾਂਤ ਦਾ ਪਤਾ ਨਹੀਂ ਲੱਗਦਾ ਲੋਕ ਦੁਬਧਾ ਵਿਚ ਫਸੇ ਰਹਿਣਗੇ ਵੀ ਗੁਰੂ ਕੌਣ ਸੀ। ਕਈ ਕਹਿਣਗੇ ਗੁਰੂ ਤੇ ਹੁਣ ਸ਼ੁਰੂ ਹੋਇਆ ਗੁਰੂ ਨਾਨਕ ਸਾਹਿਬ ਜੀ ਤੋਂ, ਫਿਰ ਇਹ ਤਾਂ ਗੱਲ ਬੜੇ ਪਹਿਲਾਂ ਦੀ ਪ੍ਰਹਿਲਾਦ ਜੀ ਦੀ। ਨਹੀਂ, ਇਹ ਹੁਣ ਗੁਰੂ ਨੇ ਸਰੀਰ ਧਾਰਿਆ, ਪਹਿਲਾਂ ਗੁਰੂ ਸਰਬ ਵਿਆਪਕ ਆਦਿ ਗੁਰੂ ਪਹਿਲਾਂ ਹੀ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਦੇ ਵਿਚ ਪ੍ਰਗਟ ਹੋਈ ਹੈ ਉਹ ਪਹਿਲਾਂ ਹੀ ਸਾਰੇ ਬ੍ਰਹਿਮੰਡ ਦੇ ਵਿਚ ਸ਼ਬਦ ਰੂਪ ਦੇ ਵਿਚ ਮੌਜੂਦ ਸੀ। ਸ਼ਬਦ ਗੁਰੂ ਜਿਹੜਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਤਾਂ ਇੱਥੋਂ ਕਹੀਏ ਵੀ ਪ੍ਰਹਿਲਾਦ ਜੀ ਦਾ ਗੁਰੂ ਜਿਹੜਾ ਸ਼ਬਦ ਸੀ, ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਆਦਿ ਅੰਤ ਇਕ ਅਵਤਾਰਾ, ਸੋਈ ਗੁਰੂ ਸਮਝੀ ਉਹ ਮਾਰਾ। ਇਸੇ ਨੂੰ ਕਿਹਾ ਹੈ ਕਿ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ। ਸਤਿਯੁਗ ਦੇ ਵਿਚ ਤੁਸੀਂ ਮਾਣਿਆ ਸੀ, ਉਥੇ ਸਿਰਫ ਮਾਣਿਆ ਸੀ, ਕਿਹਦੇ ਰਾਹੀਂ? ਕਦੀ ਬਾਵਣ ਦੇ ਰਾਹੀਂ, ਕਦੀ ਰਾਮ ਰਘਵੰਸ਼ ਦੇ ਰਾਹੀਂ, ਕਦੀ ਕ੍ਰਿਸ਼ਨ ਦੇ ਰਾਹੀਂ। ਪਰ ਹੁਣ ਕਲਯੁਗ ਦੇ ਵਿਚ ਪ੍ਰਮਾਣਿਤ ਹੋ ਕੇ ਆਇਓ, ਆਪ ਜੀ ਪ੍ਰਮਾਣ ਦੇ ਦਿੱਤਾ ਸਾਹਮਣੇ ਵੀ ਆ ਸਰੀਰ ਧਾਰਨ ਕਰ ਲਿਆ। ਇੱਥੇ ਸ਼ਬਦ ਨੇ ਸਰੀਰ ਸਾਰੀ ਸ਼ਕਤੀ ਪ੍ਰਗਟ ਹੋ ਗਈ, ਉਥੇ ਅੰਸਾ ਅਵਤਾਰ ਉਹਨੇ ਪੈਦਾ ਕੀਤੇ ਨੇ ਆਪਣੇ, ਤਾਂ ਉਹ ਸ਼ਬਦ ਰੂਪ ਹੈ, ਸ਼ਬਦ ਦੇ ਅੰਗੀ ਅਵਤਾਰ ਨੇ ਸਾਰੇ ਅਵਤਾਰ ਜਿਹੜੇ ਨੇ। ਮੁੱਖ ਗੁਰੂ ਜਿਹੜਾ ਹੈ, ਆਦਿ ਗੁਰੂ ਜਿਹੜਾ ਹੈ, ਵੱਡਾ ਗੁਰੂ ਜਿਹੜਾ ਪਰਮੇਸ਼ਰ ਗੁਰੂ, ਉਹ ਸ਼ਬਦ ਗੁਰੂ ਹੈ, ਉਸੇ ਨੂੰ ਕਹਿ ਰਹੇ ਹਨ ਸਤਿਗੁਰ ਕਰੇ ਮੇਰੀ ਪ੍ਰਤਪਾਲਾ, ਹਰ ਸੁਖਦਾਤਾ ਮੇਰਾ ਨਾਲਾ, ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ। ਉਸ ਗੁਰੂ ਦਾ ਉਪਦੇਸ਼ ਹੀ ਪ੍ਰਹਿਲਾਦ ਜੀ ਉਚਾਰਨ ਕਰਦੇ, ਉਹਦਾ ਨਾਮ ਜਪਦੇ ਹਨ। ਸ਼ਾਸਨਾ ਤੇ ਬਾਲਕ ਗਮ ਨਾ ਕਰੇ। ਸ਼ਾਸਨਾ ਕਹਿੰਦੇ ਸ਼ਾਸਨਾ ਮੈਨੇ ਦੁੱਖ ਦੇਣਾ, ਤਸੀਹੇ ਦਿੱਤੇ ਗਏ ਬੜੇ ਉਸ ਬਾਲਕ ਰੂਪ ਨੂੰ, ਪਰ ਉਹ ਕੋਈ ਪ੍ਰਵਾਹ ਨਹੀਂ ਕਰਦੇ, ਕੋਈ ਉਹਨਾਂ ਦੇ ਅੰਦਰ ਡਰ ਗਮ ਨਹੀਂ ਆਉਂਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਹਨ ਮਾਤਾ ਉਪਦੇਸ਼ ਪ੍ਰਹਿਲਾਦ ਪਿਆਰੇ। ਮਾਤਾ ਉਪਦੇਸ਼ ਦਿੰਦੀ ਹੈ ਹੇ ਪੁੱਤਰ ਪ੍ਰਹਿਲਾਦ, ਹੇ ਬਹੁਤ ਪਿਆਰੇ ਮੇਰੇ ਪੁੱਤਰ, ਪੁੱਤਰ ਰਾਮ ਨਾਮ ਛੋਡੋ ਜੀਓ ਲਿਹੋ ਉਬਾਰੇ। ਹੇ ਬੱਚਾ ਤੁਸੀਂ ਰੱਬ ਦਾ ਨਾਮ ਜਿਹੜਾ ਉਹ ਛੱਡ ਦਿਓ ਬੋਲਣਾ ਜਪਣਾ, ਤੇ ਆਪਣੀ ਜ਼ਿੰਦਗੀ ਬਚਾ ਲਓ, ਨਹੀਂ ਤੇ ਮਾਰ ਦੇਗਾ ਬੜਾ ਇਹ ਪਤੀ ਜਿਹੜਾ ਪ੍ਰਹਿਲਾਦ ਸੀ ਉਹਦਾ। ਉਹਦੇ ਬਾਰੇ ਕਹਿ ਰਹੀਏ ਪ੍ਰਹਿਲਾਦ ਜੀ ਦੀ ਜਿਹੜੀ ਮਾਤਾ ਹੈ, ਇਹ ਜਿਹੜਾ ਹਰਨਾਕਸ਼ ਤੁਹਾਨੂੰ ਮਾਰਨਾ ਦੇ ਆਪਣੀ ਜ਼ਿੰਦਗੀ ਨੂੰ ਬਚਾ ਲਓ। ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ, ਤੇ ਛੋਟਾ ਜਿਹਾ ਪ੍ਰਹਿਲਾਦ ਭਗਤ ਕਹਿੰਦਾ ਇਹ ਮੇਰੀ ਮਾਂ ਸੁਣੋ ਧਿਆਨ ਦੇ ਨਾਲ, ਰਾਮ ਨਾਮ ਨਾ ਛੋਡਾਂ ਗੁਰਦੀਆ ਬੁਝਾਏ। ਮੈਂ ਕਦੀ ਵੀ ਵਾਹਿਗੁਰੂ ਦਾ ਨਾਮ ਰਾਮ ਦਾ ਨਾਮ ਨਹੀਂ ਛੱਡ ਸਕਦਾ, ਕਿਉਂਕਿ ਮੈਨੂੰ ਇਹ ਗੁਰੂ ਨੇ ਬੁਝਾਇਆ, ਇਹਦਾ ਮਤਲਬ ਉਹ ਗੁਰੂ ਦਾ ਅੰਸ਼ ਅਵਤਾਰ ਸੀ, ਸ਼ਬਦ ਗੁਰੂ ਦਾ ਅੰਸ਼ ਅਵਤਾਰ ਸੀ। ਸੰਡਾ ਮਰਕਾ ਸਭ ਜਾਏ ਪੁਕਾਰੇ, ਇਹ ਦੋ ਜਿਹੜੇ ਅਧਿਆਪਕ ਸਨ ਪ੍ਰਹਿਲਾਦ ਜੀ ਦੇ, ਇਹਨਾਂ ਦਾ ਨਾਂ ਸੀ ਸੰਡਾ ਤੇ ਅਮਰਕ, ਇਹ ਦੋਵੇਂ ਪੜਾਉਣ ਵਾਲੇ ਸਨ। ਇਹ ਜਾ ਕੇ ਇਹ ਜੁਗਲਖੋਰ ਸਨ ਜਿਹੜੇ, ਜਾ ਕੇ ਉਥੇ ਝੋਲੀ ਚੁੱਕ ਪਹੁੰਚ ਗਏ ਹਰਨਾਸ਼ ਦੇ ਕੋਲ, ਜਾ ਕੇ ਇਹਨਾਂ ਨੇ ਗੱਲ ਕੀਤੀ, ਪੁਕਾਰ ਕੀਤੀ। ਕੀ ਕਿਹਾ ਜਾ ਕੇ? ਕਹਿੰਦੇ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ, ਤੁਹਾਡਾ ਪੁੱਤਰ ਪ੍ਰਹਿਲਾਦ ਵਿਗੜ ਗਿਆ। ਵਿਗੜ ਕਿਉਂ ਗਿਆ? ਕਿਉਂਕਿ ਉਹ ਰੱਬ ਦਾ ਨਾਮ ਜਪਦਾ। ਇਹ ਦੁਨੀਆ ਵਾਹਿਗੁਰੂ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਵਿਗੜਿਆ ਕਹਿੰਦੀ ਹੁੰਦੀ ਹੈ, ਤੇ ਉਹਨੇ ਨਾਲ ਦੇ ਆਪਣੇ ਜਿਹੜੇ ਹੋਰ ਚਾਟੜੇ ਯਾਨੀ ਕਿ ਵਿਦਿਆਰਥੀ ਸਨ ਉਹ ਵੀ ਵਿਗਾੜ ਦਿੱਤੇ, ਉਹ ਵੀ ਪਿੱਛੇ ਉਹਦੇ ਨਾਮ ਜਪਦੇ ਇਕੱਠੇ ਹੋ ਕੇ ਸਾਰੇ। ਦੁਸ਼ਟ ਸਭਾ ਮਹਿ ਮੰਤਰ ਪਕਾਇਆ, ਉਥੇ ਦੁਸ਼ਟਾਂ ਦੀ ਸਭਾ ਲੱਗੀ ਹੋਈ ਸੀ, ਸਾਰੇ ਦੈਂਤ ਬੈਠੇ ਹੋਏ ਸੀ ਉਥੇ, ਹਰਨਾਕਸ਼ ਵੀ ਬੈਠਾ ਸੀ। ਉਨ੍ਹਾਂ ਨੇ ਰਲ ਮਿਲ ਕੇ ਸਾਰਿਆਂ ਨੇ ਸਲਾਹ ਕੀਤੀ, ਮਤਾ ਪਕਾਇਆ, ਪ੍ਰਹਿਲਾਦ ਕਾ ਰਾਖਾ ਹੋਏ ਰਗੁਰਾਇਆ, ਕੀ ਮੰਤਰ ਪਕਾਇਆ? ਉਹ ਅੱਗੇ ਜਿਹੜੀਆਂ ਉਹ ਤਸੀਹੇ ਦਿੱਤੇ ਸਨ ਪ੍ਰਹਿਲਾਦ ਜੀ ਨੂੰ, ਕਦੀ ਕਿਵੇਂ ਦੇ ਕਦੀ ਕਿਵੇਂ ਦੇ, ਪਰ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਪ੍ਰਹਿਲਾਦ ਦਾ ਜਿਹੜਾ ਰਾਖਾ ਹੈ ਰਗੁਰਾਇਆ, ਵਾਹਿਗੁਰੂ ਅਕਾਲ ਪੁਰਖ ਸਰਵ ਵਿਆਪਕ ਪਰਮਾਤਮਾ ਸੀ। ਹਾਥ ਖੜਗ ਕਰ ਧਾਇਆ ਅਤ ਅਹੰਕਾਰ, ਅਖੀਰ ਨੂੰ ਸਾਰੇ ਤਸੀਹੇ ਦੇਣ ਤੋਂ ਬਾਅਦ ਇਹਦਾ ਪਿਤਾ ਜਿਹੜਾ ਹਰਨਾਕਸ਼ ਹੈ ਪ੍ਰਹਿਲਾਦ ਜੀ ਦਾ ਪਿਤਾ, ਇਹ ਹੱਥ ਦੇ ਵਿੱਚ ਕਿਰਪਾਨ ਫੜ ਕੇ ਖੜਗ ਫੜ ਕੇ ਹੰਕਾਰ ਦੇ ਨਾਲ ਭੱਜ ਕੇ ਗਿਆ ਪ੍ਰਹਿਲਾਦ ਦੇ ਵੱਲ ਉਹਨੂੰ ਮਾਰਨ ਵਾਸਤੇ, ਤੇ ਨਾਲ ਕੀ ਬੋਲਿਆ ਉੱਚੀ ਸਾਰੀ, ਹਰ ਤੇਰਾ ਕਹਾਂ ਤੁਜ ਲੈ ਉਬਾਰ, ਕਿੱਥੇ ਆ ਤੇਰਾ ਰੱਬ, ਕਿੱਥੇ ਆ ਤੇਰਾ ਸਤਿਗੁਰ ਜਿਹੜਾ ਤੈਨੂੰ ਬਚਾ ਲਏਗਾ ਹੁਣ ਮੇਰੇ ਤੋਂ। ਖਿਨ ਮਹਿ ਭਿਆਨ ਰੂਪ ਨਿਕਲਿਆ ਥੰਮ ਉਪਾੜ, ਉਥੇ ਇਕ ਥੰਮ ਸੀ ਜਿਹੜਾ ਗਰਮ ਕੀਤਾ ਹੋਇਆ ਸੀ, ਉਹ ਪਾਟ ਗਿਆ ਤੇ ਥੰਮ ਦੇ ਵਿਚੋਂ ਇਕ ਭਿਆਨਕ ਰੂਪ ਨਿਕਲਿਆ, ਜਿਹੜਾ ਨਰਸਿੰਘ ਜਿਹਨੂੰ ਨਰਸਿੰਘ ਸ਼ਬਦ ਵਰਤਿਆ ਜਿਹਦੇ ਵਾਸਤੇ, ਬੜਾ ਭਿਆਨਕ ਉਹਦਾ ਚਿਹਰਾ, ਜਿਹੜਾ ਸ਼ੇਰ ਵਰਗਾ, ਜਿਹੜਾ ਧਾੜੇ ਲੱਤਾਂ ਉਹ ਸਾਰੀਆਂ ਜਿਹੜੀਆਂ ਨਰ ਵਾਲੀਆਂ ਮਨੁੱਖ ਵਾਲੀਆਂ ਸਨ ਉਹਦੇ ਵਿਚੋਂ ਨਿਕਲ ਆਇਆ, ਵੱਡੇ ਵੱਡੇ ਹੱਥ ਦੇ ਜਿਹੜੇ ਨੌਂਦਰਾਂ ਸਨ ਉਹਦੀਆਂ। ਹਰਨਾਕਸ਼ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ, ਉਸ ਸ਼ਬਦ ਗੁਰੂ ਸ਼ਬਦ ਸ਼ਕਤੀ ਦੇ ਅੰਸ਼ਾ ਅਵਤਾਰ ਜਿਹੜੇ ਨਰ ਸਿੰਘ ਸੀ, ਉਹਨੇ ਹਰਨਾਕਸ਼ ਨੂੰ ਆਪਣੀਆਂ ਨਹਾਂ ਦੇ ਨਾਲ ਖਿੱਚ ਕੇ ਉਹਦੀਆਂ ਅੰਤੜੀਆਂ ਬਾਹਰ ਕੱਢਤੀਆਂ, ਉਹਨੂੰ ਮਾਰ ਦਿੱਤਾ, ਖਿਲਾਰ ਦਿੱਤਾ ਸਾਰੇ ਨੂੰ। ਤੇ ਪ੍ਰਹਿਲਾਦ ਜਿਹੜਾ ਭਗਤ ਸੀ ਉਹ ਸਤਿਗੁਰੂ ਜੀ ਦਾ ਸ਼ਬਦ ਰੂਪ ਦਾ ਉਹਨੇ ਆਪਣਾ ਇੱਕ ਸਰੀਰ ਧਾਰਿਆ ਸੀ, ਅਵਤਾਰ ਧਾਰਿਆ ਸੀ, ਉਹਦੇ ਰੂਪ ਦੇ ਵਿਚ ਆ ਕੇ ਉਹਨੂੰ ਬਚਾਇਆ ਆਪਣੇ ਭਗਤ ਨੂੰ। ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ, ਵਾਹਿਗੁਰੂ ਨੇ ਆਪਣੇ ਸੰਤ ਜਨਾ ਦੇ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਹਨ ਉਹਨਾਂ ਦੇ ਸਦਾ ਹੀ ਕਾਰਜ ਕੰਮ ਸਵਾਰੇ ਹਨ। ਪ੍ਰਹਿਲਾਦ ਜਨ ਕੇ ਇੱਕ ਹੀ ਕੁਲ ਉਧਾਰੇ, ਫਿਰ ਖੁਸ਼ ਹੋ ਗਿਆ ਅਕਾਲ ਪੁਰਖ ਜੀ, ਕਹਿਣ ਲੱਗੇ ਦਸ ਹੋਰ ਕੀ ਚਾਹੀਦਾ, ਫਿਰ ਇੱਕੀ ਕੁਲਾਂ ਦਾ ਉਧਾਰ ਕਰ ਦਿੱਤਾ, ਹੋਰ ਸੰਗੀ ਸਾਥੀ ਤਾਰ ਦਿੱਤੇ ਨਾਲ ਦੇ। ਗੁਰ ਕੈ ਸ਼ਬਦ ਹਉਮੈ ਬਿਖ ਮਾਰੇ, ਗੁਰੂ ਕੇ ਸ਼ਬਦ ਦੇ ਰਾਹੀਂ ਜਿਨ੍ਹਾਂ ਨੇ ਗੁਰਮੁਖਾਂ ਨੇ ਆਪਣੇ ਜੀਵਨ ਦੇ ਵਿਚੋਂ ਹਉਮੈ ਦੀ ਜ਼ਹਿਰ ਨੂੰ ਮਾਰ ਕੱਢਿਆ, ਨਾਨਕ ਰਾਮ ਨਾਮ ਸੰਤ ਨਿਸਤਾਰੇ। ਗੁਰੂ ਅਮਰਦਾਸ ਜੀ ਕਹਿੰਦੇ ਐਸੇ ਹਰੀ ਦੇ ਨਾਮ ਦੇ ਨਾਲ, ਰਾਮ ਨਾਮ ਦੇ ਨਾਲ ਜਿਹੜੇ ਸੰਤ ਨੇ ਉਹਨਾਂ ਦਾ ਨਿਸਤਾਰਾ ਕੀਤਾ ਸੱਚੇ ਪਾਤਸ਼ਾਹ ਜੀ ਨੇ। ਭੈਰੋ ਮਹੱਲਾ ਤੀਜਾ ਆਪੇ ਦੈਂਤ ਲਾਏ ਦਿੱਤੇ, ਸੰਤ ਜਨਾ ਕੋ ਆਪੇ ਰਾਖਾ ਸੋਈ। ਹੁਣ ਇਹ ਸ਼ਬਦ ਜਿਹੜਾ ਇਹ ਦਿਵ ਦ੍ਰਿਸ਼ਟੀ ਆਤਮ ਦ੍ਰਿਸ਼ਟੀ ਦੇ ਵਿਚੋਂ ਹੈ, ਵੀ ਦੈਂਤ ਵੀ ਉਹਨੇ ਆਪ ਹੀ ਬਣਾਏ ਨੇ ਔਰ ਆਪਣੇ ਸੰਤ ਜਨਾ ਨੂੰ ਉਹ ਦੈਂਤ ਚਮੋੜੇ ਵੀ ਆਪ ਨੇ, ਆਪ ਹੀ ਫਿਰ ਉਹਨਾਂ ਦੀ ਰਾਖੀ ਕਰਦਾ। ਇਹ ਖੇਡਾਂ ਖੇਡਦਾ ਅਕਾਲ ਪੁਰਖ, ਉਹਨੇ ਬਣਾਇਆ ਹੋਇਆ। ਇਸ ਤਰ੍ਹਾਂ ਆਪਣੇ ਭਗਤਾਂ ਦੀ ਰਾਖੀ ਕਰਕੇ ਖੁਸ਼ ਹੁੰਦਾ ਹੈ। ਜੋ ਤੇਰੀ ਸਦਾ ਸਰਣਾਈ, ਤਿੰਨ ਮਨ ਦੁੱਖ ਨਾ ਹੋਈ। ਪਰ ਜਿਹੜੇ ਤੇਰੀ ਸ਼ਰਨ ਵਿਚ ਸਦਾ ਰਹਿੰਦੇ ਤੇਰੇ ਭਗਤ ਜਿਹੜੇ ਹਨ, ਉਹਨਾਂ ਦੇ ਮਨ ਵਿਚ ਕਦੀ ਦੁੱਖ ਨਹੀਂ ਆਉਂਦਾ। ਭਾਵੇਂ ਇੱਥੇ ਕਈ ਦੈਂਤ ਉਹਨਾਂ ਨੂੰ ਕਈ ਚੰਬੜੀ ਫਿਰਦੇ ਸੰਸਾਰ ਦੇ ਲੋਕ ਦੈਂਤਾਂ ਦਾ ਰੂਪ ਧਾਰਨ ਕਰਕੇ। ਜੁਗ ਜੁਗ ਭਗਤਾਂ ਕੀ ਰੱਖਦਾ ਆਇਆ, ਸ਼ੁਰੂ ਤੋਂ ਲੈ ਕੇ ਆਦਿ ਕਾਲ ਤੋਂ ਲੈ ਕੇ ਆਪਣੇ ਪਿਆਰਿਆਂ ਦੀ ਇੱਜ਼ਤ ਬਰਕਰਾਰ ਰੱਖਦਾ ਆਇਆ, ਭਗਤਾਂ ਦੀ ਇੱਜ਼ਤ ਰੱਖਦਾ ਆਇਆ। ਦੈਂਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਿਛੂ ਨਾ ਜਾਣ, ਇਹ ਜਿਹੜਾ ਦੈਂਤ ਪੁੱਤਰ ਹਰਨਾਕਸ਼ ਦਾ ਪੁੱਤਰ ਸੀ ਪ੍ਰਹਿਲਾਦ, ਨਾ ਇਹਨੂੰ ਗਾਇਤਰੀ ਪੜ੍ਹਨੀ ਆਉਂਦੀ ਸੀ। ਤਰਪਣ ਗਾਇਤਰੀ ਤਿੰਨ ਪਾਲਾਂ ਵਾਲੀ ਜਿਹੜੀ ਤਿੰਨ ਲਾਈਨਾਂ ਵਾਲੀ ਗਾਇਤਰੀ ਨਾ ਇਹ ਪੜ੍ਹਨੀ ਆਉਂਦੀ ਸੀ, ਕੁਝ ਨਹੀਂ ਸੀ ਇਹਨੂੰ ਪੜ੍ਹਨਾ ਆਉਂਦਾ, ਅਜੇ ਬੱਚਾ ਸੀ। ਸ਼ਬਦ ਦੇ ਮੇਲ ਮਿਲਾਇਆ, ਉਹਨੂੰ ਸ਼ਬਦ ਦੇ ਨਾਲ ਮੇਲ ਮਿਲਾ, ਸ਼ਬਦ ਸਤਿਗੁਰੂ ਜੀ ਦੇ ਨਾਲ ਮੇਲ ਮਿਲਾਇਆ ਹੈ, ਸ਼ਬਦ ਅਵਤਾਰ ਦੇ ਨਾਲ ਰਹਾਓ। ਅਣ ਦਿਨ ਭਗਤ ਕਰਹਿ ਦਿਨ ਰਾਤੀ, ਦੁਬਦਾ ਸ਼ਬਦ ਦੇ ਖੋਈ। ਔਰ ਕਹਿੰਦੇ ਹਨ ਉਸ ਅਕਾਲ ਪੁਰਖ ਨੇ ਜਿਨ੍ਹਾਂ ਤੇ ਕਿਰਪਾ ਕੀਤੀ, ਉਹ ਦਿਨ ਰਾਤ ਗੁਰਮੁਖ ਸੰਤ ਜਨ ਭਗਤੀ ਵਿਚ ਆਪਣਾ ਜੀਵਨ ਸਫਲ ਕਰ ਲੈਂਦੇ। ਔਰ ਜਿਹੜੀ ਦੁਬਧਾ ਅੰਦਰ ਡਰ ਪੈਦਾ ਕਰਦੀ, ਉਹ ਸ਼ਬਦ ਦੇ ਦੁਆਰਾ ਖੋਈ ਖਤਮ ਕਰ ਦਿੱਤੀ ਗੁਰਮੁਖਾਂ ਨੇ। ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ, ਉਹ ਸਦਾ ਸ਼ੁੱਧ ਨਿਰਮਲ ਪਵਿੱਤਰ ਹਨ, ਸ਼ੁੱਧ ਹੋ ਗਏ ਹਨ ਜਿਹੜੇ ਸੱਚੇ ਨਾਮ ਦੇ ਵਿਚ ਰੰਗੇ ਗਏ ਹਨ। ਔਰ ਸੱਚਾ ਅਕਾਲ ਪੁਰਖ ਆਪ ਉਨ੍ਹਾਂ ਦੇ ਮਨ ਵਿਚ ਆਣ ਵਸਿਆ ਹੈ। ਮੂਰਖ ਦੁਬਧਾ ਪੜ੍ਹੈ ਮੂਲ ਨਾ ਪਛਾਣ ਹੈ, ਬਿਰਥਾ ਜਨਮ ਗਵਾਇਆ। ਪਰ ਜਿਹੜੇ ਮੂਰਖ ਨੇ ਮੁਗਧ ਨੇ, ਉਹ ਦਵੈਤ ਵਿਚ ਦੁਬਧਾ ਵਿਚ ਹੀ ਪੜ੍ਹਦੇ ਨੇ, ਭਾਵੇਂ ਧਰਮ ਦੇ ਗ੍ਰੰਥ ਹੀ ਪੜ੍ਹਨ, ਅਸਲੀਅਤ ਮੂਲ ਨੂੰ ਨਹੀਂ ਪਛਾਣਦੇ, ਅਸਲੀਅਤ ਨਾਮ ਤੱਤ ਕੀ ਹੈ। ਤਾਂ ਉਨ੍ਹਾਂ ਨੇ ਆਪਣਾ ਜਨਮ ਵਿਅਰਥ ਦੇ ਵਿਚ ਹੀ ਗਵਾ ਲਿਆ ਹੈ। ਸੰਤ ਜਨਾਂ ਕੀ ਨਿੰਦਾ ਕਰਹਿ ਦੁਸ਼ਟ ਦੈਤ ਚਿੜਾਇਆ, ਇਹ ਉਹੀ ਗੱਲ ਚੱਲ ਰਹੀ ਪ੍ਰਹਿਲਾਦ ਜੀ ਦੀ, ਕਿ ਜਿਹੜੇ ਸੰਡਾ ਮਰਕਾ ਸਨ ਨਾ ਦੋਵੇਂ, ਇਹ ਸੰਤ ਜਨਾ ਭਾਵ ਭਗਤ ਪ੍ਰਹਿਲਾਦ ਜੀ ਦੀ ਨਿੰਦਿਆ ਜਾ ਕੇ ਕਰਦੇ ਸੀ ਉਹਦੇ ਪਿਤਾ ਹਰਨਾਕਸ਼ ਦੇ ਕੋਲ, ਤੇ ਉਹ ਜਿਹੜਾ ਦੁਸ਼ਟ ਦੈਂਤ ਜਿਹੜਾ ਪਹਿਲਾਂ ਹੀ ਸੜਿਆ ਬੜਿਆ ਫਿਰਦਾ ਸੀ, ਹੋਰ ਉਹਨੂੰ ਚੜਾ ਦਿੱਤਾ, ਹੋਰ ਉਹਨੂੰ ਸਾੜ ਦਿੱਤਾ, ਗੱਲਾਂ ਲਾ ਕੇ ਚੁੱਕ ਦਿੱਤਾ। ਤੁਹਾਨੂੰ ਪਤਾ ਹੈ ਵੀ ਚੁਗਲਖੋਰਾਂ ਦੇ ਕੋਲ ਇੱਕ ਗੁਣ ਹੁੰਦਾ ਹੈ ਵੀ ਜਿਹੜਾ ਕੰਮ ਬੰਦਾ ਨਾ ਵੀ ਕਰਨਾ ਚਾਹੁੰਦਾ ਹੋਵੇ, ਐਸੀ ਜੈਕ ਲਾਉਂਦੇ ਵੀ ਚੁੱਕ ਕੇ ਉੱਥੇ ਲਾ ਦਿੰਦੇ ਉਸਨੂੰ। ਪ੍ਰਹਿਲਾਦ ਦੁਬਧਾ ਨਾ ਪੜੈ ਹਰ ਨਾਮ ਨਾ ਛੋਡੈ, ਡਰੈ ਨਾ ਕਿਸੇ ਦਾ ਡਰਾਇਆ। ਪਰ ਪ੍ਰਹਿਲਾਦ ਦੇ ਅੰਦਰ ਇੰਨਾ ਇਰਾਦਾ ਪੱਕਾ ਹੈ ਕਿ ਨਾ ਉਹ ਕਿਸੇ ਤੋਂ ਡਰਦਾ, ਨਾ ਦੁਬਧਾ ਵਿਚ ਪੈਂਦਾ, ਔਰ ਨਾਮ ਨੂੰ ਛੱਡਦਾ, ਕਿਸੇ ਦਾ ਡਰਾਇਆ ਹੋਇਆ ਬਿਲਕੁਲ ਵੀ ਡਰਦਾ ਨਹੀਂ ਹੈ। ਸੰਤ ਜਨਾ ਕਾ ਹਰ ਜੀਓ ਰਾਖਾ, ਦੈਤੈ ਕਾਲ ਨੇੜਾ ਆਇਆ, ਤੇ ਜਿਹੜੇ ਉਹਦੇ ਸੰਤ ਜਨ ਪ੍ਰਹਿਲਾਦ ਵਰਗੇ ਹਨ, ਉਨ੍ਹਾਂ ਦੀ ਰਾਖੀ ਆਪ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ, ਤੇ ਜਿਹੜੇ ਦੈਂਤ ਭਾਵ ਦਵੈਂਤ ਵਿਚ ਰਹਿਣ ਵਾਲੇ ਲੋਕ ਉਨ੍ਹਾਂ ਨੂੰ ਸਤਾਉਂਦੇ ਨੇ, ਉਨ੍ਹਾਂ ਦਾ ਕਾਲ ਸਮਝੋ ਨੇੜੇ ਆਇਆ, ਸਮਝੋ ਮਰੇ ਹੋਏ ਹਨ। ਆਪਣੀ ਪੈਜ ਆਪੇ ਰਾਖੈ ਭਗਤਾਂ ਦੇ ਵਡਿਆਈ, ਉਹ ਆਪਣੀ ਪੈਜ ਆਪ ਹੀ ਰੱਖਦਾ ਆਪਣੇ ਭਗਤਾਂ ਦੀ, ਆਪ ਹੀ ਵਡਿਆਈ ਬਖਸ਼ਦਾ, ਉਸਤਤ ਦੀ ਦਾਤ ਬਖਸ਼ਿਸ਼ ਕਰਦਾ, ਤੇ ਉਨ੍ਹਾਂ ਨੂੰ ਵੀ ਵਡਿਆਈ ਬਖਸ਼ਦਾ, ਮਹਿਮਾ ਬਖਸ਼ਦਾ ਹੈ। ਨਾਨਕ ਹਰਨਾਕਸ਼ ਨਖੀ ਬਿਦਾਰਿਆ, ਅੰਧੇ ਦਰ ਕੀ ਖਬਰ ਨਾ ਪਾਈ। ਇਹ ਹਰਨਾਕਸ਼ ਜਿਹੜਾ ਸੀ ਗੁਰੂ ਅਮਰਦਾਸ ਮਹਾਰਾਜ ਇਹ ਫੁਰਮਾਨ ਕਰਦੇ ਨੇ, ਆਪਣੇ ਨੁਵਾਂ ਦੇ ਨਾਲ ਖਿਲਾਰ ਦਿੱਤਾ, ਬਦਾਲ ਦਿੱਤਾ ਇਸ ਨੂੰ, ਤੇ ਇਸ ਅੰਨੇ ਨੇ ਵਾਹਿਗੁਰੂ ਦੇ ਦਰ ਦੀ ਜਿਹੜੀ ਖਬਰ ਸੀ, ਅਕਾਲ ਪੁਰਖ ਦੀ ਸੋਭਾ ਜਿਹੜੀ ਸੀ, ਆਪਣੇ ਪੁੱਤਰ ਤੋਂ ਸੁਣ ਕੇ ਵੀ ਇਹਨੂੰ ਪਤਾ ਨਾ ਲੱਗਾ ਕਿ ਉਹਦੀ ਸੋਭਾ ਅਕਾਲ ਪੁਰਖ ਦੀ ਬਹੁਤ ਵੱਡੀ ਹੈ। ਰਾਗ ਭੈਰੋਂ ਮਹੱਲਾ ਚੌਥਾ, ਚੌਪ ਦੇ ਘਰ ਪਹਿਲਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਚਾਰ ਪਦਿਆਂ ਵਾਲੇ ਸ਼ਬਦ ਪਹਿਲੇ ਘਰ ਵਿਚ ਉਚਾਰਨ ਕਰਦੇ ਹਨ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇਕ ਸਰਵ ਪ੍ਰਕਾਸ਼ਕ ਧੁਨੀ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੇ ਨੇ। ਹਰ ਜਨ ਸੰਤ ਕਰ ਕਿਰਪਾ ਪੱਗ ਲਾਇਨ, ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਔਰ ਜਿਨ੍ਹਾਂ ਤੇ ਸੰਤ ਜਨ ਗੁਰੂ ਕੇ ਪਿਆਰੇ ਕਿਰਪਾ ਕਰਦੇ, ਕਿਰਪਾ ਕਰਕੇ ਆਪਣੇ ਪੱਗ ਲਾਇਨ ਚਰਨਾਂ ਨਾਲ ਜੋੜ ਲੈਂਦੇ, ਭਾਵ ਉਨ੍ਹਾਂ ਦੀ ਸੰਗਤ ਜਿਨ੍ਹਾਂ ਨੂੰ ਮਿਲ ਜਾਂਦੀ ਗੁਰੂ ਕੇ ਪਿਆਰਿਆਂ ਦੀ। ਗੁਰ ਸ਼ਬਦੀ ਹਰ ਭਜ ਸੁਰਤ ਸਮਾਇਣ, ਸਮਾਇਣ ਮੈਨੇ ਜਾਗ ਲਾਉਣੀ ਲੱਸੀ ਲਾਉਣੀ, ਉਹ ਗੁਰੂ ਕੇ ਸ਼ਬਦ ਦੀ ਜਿਹੜਾ ਉਹਨਾਂ ਦੇ ਚਰਨੀ ਲੱਗਦਾ ਉਹਨਾਂ ਨੂੰ ਜਾਗ ਲਾ ਦਿੰਦੇ ਨੇ ਔਰ ਕਹਿੰਦੇ ਹਰ ਭਜ ਹਰੀ ਦਾ ਭਜਨ ਕਰ ਭਾਈ ਵਾਹਿਗੁਰੂ ਦਾ ਸਿਮਰਨ ਕਰ ਇਹ ਸਿੱਖਿਆ ਦਿੰਦੇ ਹਨ ਮੇਰੇ ਮਨ ਹਰ ਭਜ ਨਾਮ ਨਾਰਾਇਣ ਤੇ ਹੁਣ ਹੇ ਮੇਰੇ ਮਨ ਜਦੋਂ ਉਹਨਾਂ ਸੰਤ ਜਨਾਂ ਨੇ ਤੈਨੂੰ ਜਾਗ ਲਾ ਦਿੱਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਨਾਮ ਦਾ ਭਜਨ ਕਰ ਤੇ ਤੂੰ ਨਾਮ ਦਾ ਸਿਮਰਨ ਕਰ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਭਵ ਜਲ ਹਰ ਨਾਮ ਤਰਾਇਣ ਰਹਾਓ ਤੇ ਇਸ ਤਰ੍ਹਾਂ ਹਰ ਹਰ ਕਰਦਿਆਂ ਭਾਵ ਨਾਮ ਜਪਦਿਆਂ ਸੁਖਾਂ ਦਾ ਦਾਤਾ ਜਦੋਂ ਕਿਰਪਾ ਕਰਦਾ ਤਾਂ ਗੁਰਮੁਖ ਗੁਰੂ ਦੇ ਰਾਹੀਂ ਇਸ ਭਵ ਜਲ ਨੂੰ ਵਿਕਾਰਾਂ ਨੂੰ ਤਰ ਜਾਂਦੇ ਹਨ ਵਿਸ਼ਰਾਮ ਦੇ ਕੇ ਕਹਿੰਦੇ ਹਨ ਸੰਗਤ ਸਾਧ ਮੇਲ ਹਰ ਗਾਇਣ ਤੇ ਫਿਰ ਸੰਗਤ ਸਾਧੂਆਂ ਦੀ ਸੰਗਤ ਦੇ ਵਿੱਚ ਮਿਲ ਕੇ ਹੋਰ ਵਾਹਿਗੁਰੂ ਦਾ ਸਿਮਰਨ ਕਰ ਤੇ ਹੋਰ ਸੰਗਤ ਨੂੰ ਵੀ ਕਰਾ ਪਹਿਲਾਂ ਆਪ ਸਾਧੂਆਂ ਦੀ ਸੰਗਤ ਕੀਤੀ ਤੇ ਨਾਮ ਜਪਿਆ ਅੱਗੇ ਫਿਰ ਆਪ ਵਰਤ ਕੇ ਗੁਰੂ ਦਾ ਹੁਕਮ ਹੈ ਵੀ ਹੋਰ ਸੰਗਤ ਨੂੰ ਵੀ ਗੁਰੂ ਨਾਲ ਜੋੜ ਉਹਦੇ ਗੁਣ ਗਾ ਕੇ ਆਪ ਗਾ ਤੇ ਉਹਨਾਂ ਤੋਂ ਗਵਾ ਕੇ ਨਾਲ ਜੋੜ ਗੁਰੂ ਦੇ ਚਰਨਾਂ ਵਿਚ ਗੁਰਮਤੀ ਲੇ ਰਾਮ ਰਸਾਇਣ ਇਸ ਤਰ੍ਹਾਂ ਗੁਰੂ ਦੀ ਮਤ ਪ੍ਰਾਪਤ ਕਰਕੇ ਵਾਹਿਗੁਰੂ ਦਾ ਜੋ ਰਸ ਰੂਪ ਰਸਾਂ ਦਾ ਘਰ ਨਾਮ ਹੈ ਉਹਨੂੰ ਪ੍ਰਾਪਤ ਕਰ ਲੈ ਗੁਰਸਾਧੂ ਅੰਮ੍ਰਿਤ ਗਿਆਨ ਸਰ ਨਾਇਣ ਗੁਰੂ ਸਾਧੂ ਜਿਹੜਾ ਜਿਹਦੇ ਗੁਰੂ ਸਾਹਿਬ ਦੇ ਕੋਲ ਬਾਣੀ ਰੂਪ ਗਿਆਨ ਹੈ ਉਹਦੇ ਵਿਚ ਇਸ਼ਨਾਨ ਕਰ ਉਹਦੇ ਵਿਚ ਮੈਲ ਉਤਾਰ ਜੀਵਨ ਦੀ ਸਭ ਕਿਲ ਵਿਖ ਪਾਪ ਗਏ ਗਵਾਇਨ ਔਰ ਜਦੋਂ ਉਸ ਗੁਰਬਾਣੀ ਰੂਪੀ ਸਰੋਵਰ ਦੇ ਵਿਚ ਇਸ਼ਨਾਨ ਕੀਤਾ ਤੇ ਪਿਛਲੇ ਕੀਤੇ ਹੋਏ ਜਿਹੜੇ ਪਾਪ ਆਦਿਕ ਸਨ ਗਵਾਇਨ ਗਵਾਚ ਗਏ ਖਤਮ ਹੋ ਗਏ ਹਨ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਨ ਫਿਰ ਉਥੇ ਅੱਖ ਖੁੱਲ ਗਈ ਔਰ ਉਸ ਖੁੱਲੀ ਹੋਈ ਅੱਖ ਦੇ ਵਿਚ ਪਤਾ ਲੱਗਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਸਾਰੀ ਸ੍ਰਿਸ਼ਟੀ ਦੇ ਕਰਤੇ ਤੇ ਆਸਰੇ ਹੋ ਜਨ ਨਾਨਕ ਮੇਲ ਤੇਰਾ ਦਾਸ ਦਸਾਇਨ ਤੇ ਗੁਰੂ ਅਮਰਦਾਸ ਜੀ ਕਹਿੰਦੇ ਫਿਰ ਉਹ ਬੇਨਤੀ ਕਰਦੇ ਨੇ ਕਿ ਮੈਂ ਤੇਰਾ ਦਾਸ ਹਾਂ ਤੇਰੇ ਦਾਸਾਂ ਦਾ ਦਾਸ ਹਾਂ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਮੇਲ ਲਵੋ ਭੈਰੋਂ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾਹ ਘਰੀ ਮਹਾਰਾਜ ਕਹਿੰਦੇ ਹੈ ਭਾਈ ਗੁਰਮੁਖੋ ਵੱਡੇ ਭਾਗਾਂ ਕਰਕੇ ਜੀਵਨ ਮਿਲਿਆ ਤੇ ਉਹੀ ਘੜੀ ਸਫਲ ਹੋਣੀ ਹੈ ਜਿਹਦੇ ਵਿਚ ਨਾਮ ਜਪਿਆ ਹੈ ਅਕਾਲ ਪੁਰਖ ਦੀ ਯਾਦ ਵਿਚ ਟਿਕੇ ਹਾਂ ਗੁਰ ਉਪਦੇਸ਼ ਸਭ ਦੁੱਖ ਪਰ ਹਰੀ ਇਸ ਤਰ੍ਹਾਂ ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਧਾਰਨ ਕਰ ਲਿਆ ਉਨ੍ਹਾਂ ਦੇ ਸਾਰੇ ਦੁੱਖ ਪਰ ਹਰੀ ਦੂਰ ਕਰ ਦਿੱਤੇ ਸੱਚੇ ਪਾਤਸ਼ਾਹ ਜੀ ਨੇ ਮੇਰੇ ਮਨ ਹਰ ਭਜ ਨਾਮ ਨਰ ਹਰੀ ਇਸ ਕਰਕੇ ਇਹ ਮੇਰੇ ਮਨ ਐਸੇ ਅਕਾਲ ਪੁਰਖ ਹਰੀ ਦਾ ਨਾਮ ਭਜ ਜੋ ਨਰ ਹਰੀ ਨਰਾਂ ਦੇ ਵਿਚ ਬੈਠਾ ਹੋਇਆ ਹਰੀ ਸਰੂਪ ਹੈ ਕਰ ਕਿਰਪਾ ਮਿਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਭਉ ਧਰੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਅਰਦਾਸ ਕਰਦੇ ਹਨ ਗੁਰਮੁਖ ਕਿਰਪਾ ਕਰੋ ਪੂਰਾ ਗੁਰੂ ਮਿਲਾ ਦਿਓ ਸਤ ਸੰਗਤ ਸਾਧੂਆਂ ਦੀ ਸੰਗਤ ਦੀ ਦਾਤ ਬਖਸ਼ ਦਿਓ ਜਿਹਦੇ ਕਰਕੇ ਵਿਕਾਰਾਂ ਦਾ ਸਮੁੰਦਰ ਸਿੰਧ ਜਿਹੜਾ ਹੈ ਇਹਦੇ ਡਰ ਤੋਂ ਪਾਰ ਹੋ ਜਾਈਏ ਤਰ ਜਾਈਏ ਰਹਾਓ ਵਿਸ਼ਰਾਮ ਦੇ ਕੇ ਪ੍ਰਮਾਣ ਕਰਦੇ ਹਨ ਜਗ ਜੀਵਨ ਧਿਆਏ ਮਨ ਹਰ ਸਿਮਰੀ ਮੇਰੀ ਇਹ ਇੱਛਾ ਹੈ ਉਹ ਗੁਰਮੁਖ ਕਹਿੰਦਾ ਕਿ ਵਾਹਿਗੁਰੂ ਜਗਤ ਦੇ ਜੀਵਨ ਨੂੰ ਧਿਆਈਏ ਔਰ ਮਨ ਦੇ ਵਿਚ ਉਹਦਾ ਹੀ ਸਿਮਰਨ ਕਰਦੇ ਰਹੀਏ ਜਿਹਦੀ ਬਰਕਤ ਕਰਕੇ ਕੋਟ ਕੁਟੰਤਰ ਤੇਰੇ ਪਾਪ ਪਰ ਹਰੀ ਜਿਹਦੀ ਬਰਕਤ ਕਰਕੇ ਕਰੋੜਾਂ ਕਰੋੜਾਂ ਜਿਹੜੇ ਪਾਪ ਕੀਤੇ ਹੋਏ ਹਨ ਉਹ ਲੱਥ ਜਾਂਦੇ ਹਨ ਦੂਰ ਹੋ ਜਾਂਦੇ ਹਨ ਸਤ ਸੰਗਤ ਸਾਧ ਧੂਰ ਮੁਖ ਪਰੀ ਜਿਨ੍ਹਾਂ ਦੇ ਮਸਤਕ ਦੇ ਉੱਤੇ ਮੁਖ ਦੇ ਉੱਤੇ ਜਿਹੜੀ ਸਾਧੂਆਂ ਦੀ ਸਤ ਸੰਗਤ ਦੀ ਧੂੜ ਗੁਰੂ ਸਾਹਿਬ ਦੇ ਚਰਨਾਂ ਦੀ ਪਈ ਹੈ ਉਨ੍ਹਾਂ ਦੇ ਜੀਵਨ ਦੇ ਵਿਚ ਇਸ਼ਨਾਨ ਕੀਓ 68 ਸੁਰਸਰੀ ਕਹਿਣ ਲੱਗੇ ਉਨ੍ਹਾਂ ਨੇ 68 ਤੀਰਥਾਂ ਦਾ ਸਰਸਤੀ ਆਦਿਕ ਦਾ ਜਾਂ ਹੋਰ ਜਿਹੜੇ ਕਈ ਇਸ਼ਨਾਨਾਂ ਦੇ ਵੱਲ ਭੱਜਦੇ ਸੀ ਉਨ੍ਹਾਂ ਨੂੰ ਮਹਾਰਾਜ ਕਿਹਾ ਇਸ਼ਨਾਨ ਉਨ੍ਹਾਂ ਦੇ ਇੱਥੇ ਹੋ ਗਏ ਜਿਨ੍ਹਾਂ ਨੂੰ ਸਤ ਸੰਗਤ ਦੀ ਧੂੜ ਗੁਰਬਾਣੀ ਦੀ ਸੰਗਤ ਮਿਲ ਗਈ ਹੈ ਹਮ ਮੂਰਖ ਕਹੋ ਹਰ ਕਿਰਪਾ ਕਰੀ ਤੇ ਐਸੇ ਫਿਰ ਗੁਰਮੁਖ ਜਿਹੜੇ ਨੇ ਬੜੀ ਨਿਮਰਤਾ ਦੇ ਵਿਚ ਕਹਿੰਦੇ ਅਸੀਂ ਮੂਰਖ ਸੀ ਸਾਡੇ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਦਾਤਾਂ ਦਿੱਤੀਆਂ ਹਨ ਜਨ ਨਾਨਕ ਤਾਰਿਓ ਤਾਰਨ ਹਰੀ। ਗੁਰੂ ਅਮਰਦਾਸ ਜੀ ਕਹਿੰਦੇ ਉਹ ਇਸ ਤਰ੍ਹਾਂ ਬੇਨਤੀ ਕਰਦੇ ਨੇ ਕਿ ਤਾਰਨ ਹਾਰ ਹਰੀ ਨੇ ਗੁਰੂ ਦੇ ਰਾਹੀ ਸਾਨੂੰ ਤਾਰਿਆ ਹੈ, ਕਿਰਪਾ ਕੀਤੀ ਹੈ। ਭੈਰੋ ਮਹੱਲਾ ਚੌਥਾ, ਸ਼ੁਕਰਿਤ ਕਰਨੀ ਸਾਰ ਜਪਮਾਲੀ। ਜਪਮਾਲੀ ਕਹਿੰਦੇ ਨੇ ਮਾਲਾ ਨੂੰ, ਕਹਿੰਦੇ ਨੇ ਸੋਹਣੀ ਕਰਨੀ ਜਿਹੜੀ ਹੈ ਨਾ, ਸੋਹਣੇ ਕੰਮ ਕਰਨੇ, ਸੋਹਣੇ ਅਮਲ ਕਰਨੇ, ਉੱਚੀ ਕਰਨੀ ਰੱਖਣੀ, ਇਹ ਸ੍ਰੇਸ਼ਟ ਮਾਲਾ ਹੈ। ਹਿਰਦੈ ਫੇਰ ਚੱਲੇ ਤੁਦ ਨਾਲੀ, ਇਹਨੂੰ ਹਿਰਦੇ ਦੇ ਵਿਚ ਫੇਰ, ਭਾਵ ਉੱਚੀ ਕਰਨੀ ਨੂੰ ਜੀਵਨ ਦੇ ਵਿਚ ਧਾਰਨ ਕਰ। ਹਰ ਹਰ ਨਾਮ ਜਪੋ ਬਨ ਵਾਲੀ, ਇਸ ਜਗਤ ਦੇ ਸਾਰੀ ਬਨਸਪਤੀ ਦੇ ਮਾਲਕ ਵਾਹਿਗੁਰੂ ਹਰੀ ਦਾ ਨਾਮ ਜਪੋ। ਕਰ ਕਿਰਪਾ ਮੇਲੋ ਸਤ ਸੰਗਤ, ਟੂਟ ਗਈ ਮਾਇਆ ਜਮ ਜਾਲੀ। ਕਿਰਪਾ ਕਰਕੇ ਸਤ ਸੰਗਤ ਦਾ ਮੇਲ ਮਿਲਾ ਦਿੱਤਾ ਹੈ, ਸੱਚੇ ਪਾਤਸ਼ਾਹ ਜੀ ਨੂੰ ਨੇ ਕਿਰਪਾ ਕਰਕੇ ਸਤ ਸੰਗਤ ਦਾ ਜੋੜ ਬਣਾ ਦਿੱਤਾ ਹੈ, ਜਿਹਦੇ ਕਰਕੇ ਜਿਹੜੀ ਮਾਇਆ ਦੀ ਜਾਲੀ ਪਈ ਹੋਈ ਸੀ ਉੱਤੇ, ਭਾਵ ਬੰਧਨ ਪਿਆ ਹੋਇਆ ਸੀ, ਉਹ ਤ੍ਰੈ ਗੁਣੀ ਮਾਇਆ ਜਿਹੜੀ ਉਹਦੀ ਜਾਲੀ ਟੁੱਟ ਗਈ ਹੈ। ਵਿਸ਼ਰਾਮ ਦੇ ਕੇ ਕਹਿੰਦੇ ਹਨ ਰਹਾਓ। ਗੁਰਮੁਖ ਸੇਵਾ ਘਾਲ ਜਿਨ ਘਾਲੀ, ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰੂ ਦੇ ਦਰ ਤੇ ਪਿਆਰੇ ਬਣ ਕੇ ਸੇਵਕ ਬਣ ਕੇ ਸੇਵਾ ਦੀ ਘਾਲ ਘਾਲੀ ਹੈ ਜਿਨ੍ਹਾਂ ਨੇ, ਤਿਸ ਘੜੀਐ ਸ਼ਬਦ ਸੱਚੀ ਟਕਸਾਲੀ। ਉਹਨਾਂ ਨੂੰ ਸੱਚੇ ਸ਼ਬਦ ਦੀ ਟਕਸਾਲ ਦੇ ਵਿਚ ਉਹਨਾਂ ਦਾ ਜੀਵਨ ਘੜਿਆ ਜਾਂਦਾ, ਭਾਵ ਜਿਹੜੀ ਜੀਵਨ ਦੇ ਵਿਚ ਵਾਧੂ ਸੀ ਉਹ ਸਾਰਾ ਕੁਝ ਸ਼ਬਦ ਜਿਹੜਾ ਲਾਹ ਕੇ ਖਤਮ ਕਰ ਦਿੰਦਾ ਹੈ। ਹਰ ਅਗਮ ਅਗੋਚਰ ਗੁਰ ਅਗਮ ਦੀ ਖਾਲੀ, ਜਿਹੜਾ ਅਗਮ ਵਾਹਿਗੁਰੂ ਇੰਦਰਿਆਂ ਦੀ ਪਕੜ ਤੋਂ ਪਰੇ ਸੀ, ਗੁਰੂ ਸਾਹਿਬ ਨੇ ਉਸ ਅਗਮ ਅਪਹੁੰਚ ਨੂੰ ਵਿਖਾ ਦਿੱਤਾ ਹੈ ਕਿਰਪਾ ਕਰਕੇ। ਵਿਚ ਕਾਇਆ ਨਗਰ ਲੱਦਾ ਹਰ ਭਾਲੀ, ਪੁੱਛਿਆ ਕਿੱਥੋਂ ਵਿਖਾਇਆ ਗੁਰੂ ਸਾਹਿਬ ਨੇ, ਕਹਿੰਦੇ ਸਰੀਰ ਰੂਪੀ ਨਗਰ ਦੇ ਵਿਚੋਂ, ਕਾਇਆ ਦੇ ਵਿਚੋਂ ਲੱਭਾ ਹੈ, ਇਥੋਂ ਖੋਜ ਕੀਤੀ ਹੈ। ਹਮ ਬਾਰਕ ਹਰ ਪਿਤਾ ਪ੍ਰਤਪਾਲੀ, ਹੁਣ ਅਸੀਂ ਉਹਦੇ ਬੱਚੇ ਹਾਂ, ਸੇਵਕ ਹਾਂ, ਤੇ ਪਿਤਾ ਵਾਹਿਗੁਰੂ ਪਾਲਣਾ ਕਰ ਰਹੇ ਹਨ। ਜਨ ਨਾਨਕ ਤਾਰਹੁ ਨਦਰ ਨਿਹਾਲੀ, ਕਿਰਪਾ ਕਰਕੇ ਸੱਚੇ ਪਾਤਸ਼ਾਹ ਆਪਣੀ ਖੁਸ਼ੀ ਦੀ ਨਜ਼ਰ ਕਰਕੇ ਦਾਸਾਂ ਨੂੰ ਵੀ ਤਾਰ ਲੋ। ਗੁਰੂ ਅਮਰਦਾਸ ਜੀ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਹਨ। ਭੈਰੋ ਮਹੱਲਾ ਚੌਥਾ, ਸਭ ਘਟ ਤੇਰੇ ਤੂੰ ਸਭ ਨਾ ਮਾਹੇ। ਹੇ ਮਹਾਰਾਜ, ਤੁਹਾਡੀ ਕੈਸੀ ਕਲਾ ਹੈ, ਆਪ ਜੀ ਸਾਰੇ ਥਾਵਾਂ ਤੇ ਸਰੀਰਾਂ ਦੇ ਵਿਚ ਵਿਚਰ ਰਹੇ ਹੋ, ਤੁਝ ਤੇ ਬਾਹਰ ਕੋਈ ਨਾ ਹੈ, ਕੋਈ ਵੀ ਤੁਹਾਡੇ ਤੋਂ ਬਾਹਰ ਨਹੀਂ, ਸਾਰੇ ਥਾਵਾਂ ਤੇ ਤੁਸਾਂ ਆਪਣੀ ਜੋਤ ਪਸਾਰੀ ਹੋਈ ਹੈ। ਹਰ ਸੁਖਦਾਤਾ ਮੇਰੇ ਮਨ ਜਾਪ, ਇਸ ਕਰਕੇ ਹੇ ਮੇਰੇ ਮਨ, ਐਸੇ ਸੁਖਾਂ ਦੇ ਦਾਤੇ ਹਰੀ ਦਾ ਮਨ ਦੇ ਵਿਚ ਜਾਪ ਕਰ। ਹਉ ਤੁਦ ਸਾਲਾਹੀ ਤੂੰ ਮੇਰਾ ਹਰ ਪ੍ਰਭ ਬਾਪ, ਮੈਂ ਆਪ ਜੀ ਦੀ ਸਲੋਤਾ ਕਰਨਾ ਸੱਚੇ ਪਾਤਸ਼ਾਹ, ਤੁਸੀਂ ਮੇਰੇ ਬਾਪ ਪਿਤਾ ਹੋ, ਭਾਵ ਮੈਂ ਤੁਹਾਡੀ ਗੋਦ ਵਿਚ ਜੀਵਨ ਗੁਜ਼ਾਰ ਰਿਹਾ ਹਾਂ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਹਨ ਜਹਿ ਜਹਿ ਦੇਖਾਂ ਤੈ ਹਰ ਪ੍ਰਭ ਸੋਏ। ਜਦੋਂ ਅੱਖ ਖੁੱਲੀ, ਗੁਰੂ ਨੇ ਅੱਖ ਦਿੱਤੀ ਤਾਂ ਜਿੱਧਰ ਵੇਖਿਆ ਕਹਿੰਦੇ ਮਹਾਰਾਜ ਸਾਰੇ ਥਾਵਾਂ ਤੇ ਆਪ ਜੀ ਦੀ ਜੋਤ ਪ੍ਰਗਟ ਹੋ ਰਹੀ ਹੈ। ਸਭ ਤੇਰਾ ਬਸ ਦੂਜਾ ਅਵਰ ਨਾ ਕੋਏ, ਇਹ ਸਾਰੇ ਆਪ ਜੀ ਦੇ ਵਸ ਦੇ ਵਿਚ ਹਨ, ਤੁਹਾਡੇ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਜਿਸ ਕੋ ਤੁਮ ਹਰ ਰਾਖਿਆ ਭਾਵ ਹੈ, ਜਿਸ ਬੰਦੇ ਨੂੰ ਤੁਸੀਂ ਸੰਸਾਰ ਸਮੁੰਦਰ ਤੋਂ ਬਚਾਉਣਾ ਚਾਹੁੰਦੇ ਹੋ, ਰੱਖਿਆ ਕਰਨੀ ਚਾਹੁੰਦੇ ਹੋ, ਤਿਸ ਕੈ ਨੇੜੇ ਕੋਈ ਨਾ ਜਾਵੇ, ਉਹਨੂੰ ਕੋਈ ਨੁਕਸਾਨ ਪਹੁੰਚਾਉਣ ਵਾਲਾ ਉਹਦੇ ਨੇੜੇ ਵੀ ਨਹੀਂ ਜਾ ਸਕਦਾ, ਨੁਕਸਾਨ ਪਹੁੰਚਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਤੂੰ ਜਲ ਥਲ ਮਹੀਅਲ ਸਭ ਤੈ ਭਰਪੂਰ, ਕਿਉਂਕਿ ਤੂੰ ਸਾਰੇ ਥਾਵਾਂ ਤੇ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਤੇਰੀ ਜੋਤ ਸਾਰੇ ਪਾਸੇ ਭਰੀ ਹੋਈ ਏ, ਪ੍ਰਗਟ ਹੈ। ਜਨ ਨਾਨਕ ਹਰ ਜਪ ਹਾਜ਼ਰਾ ਹਜੂਰ, ਗੁਰੂ ਅਮਰਦਾਸ ਕਹਿੰਦੇ ਹੈ ਭਾਈ ਗੁਰਮੁਖਾ, ਤੂੰ ਐਸੇ ਵਾਹਿਗੁਰੂ ਨੂੰ ਹਾਜ਼ਰਾ ਹਜੂਰ ਬਿਲਕੁਲ ਨੇੜੇ ਸਮਝ ਕੇ ਉਹਦਾ ਨਾਮ ਜਪਿਆ ਕਰ। ਸੋ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।